ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਭਗਤ ਖਜ਼ਾਨਾ ਭਗਤਨ ਕਉ ਦੀਆ, ਨਾਉ ਹਰ ਧਨ ਸਚ ਸੋਏ, ਅਖੁੱਟ ਨਾਮ ਧਨ ਕਦੇ ਨਿਖੁੱਟੈ ਨਾਹੀ, ਕਿਨੈ ਨਾ ਕੀਮਤ ਹੋਏ। ਨਾਮ ਧਨ ਮੁਖ ਉਜਲੀ ਹੋਏ, ਹਰ ਪਾਇਆ ਸੱਚ ਸੋਏ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਬਿਨ ਸ਼ਬਦ ਜਗ ਭੁੱਲਦਾ ਫਿਰਦਾ, ਦਰਗਹ ਮਿਲੈ ਸਜਾਏ। ਰਹਾਉ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਬਿਨ ਸ਼ਬਦ ਜਗ ਭੁੱਲਦਾ ਫਿਰਦਾ, ਦਰਗਹ ਮਿਲੈ ਸਜਾਏ। ਰਹਾਉ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਅੰਦਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨਾਲ ਸੁਰਤਾਂ ਜੋੜ ਕੇ ਬੈਠੇ ਵਡਭਾਗੇ ਗੁਰਸਿੱਖ ਜਨੋ, ਗੁਰਦੇਵ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬਿਰਾਜਮਾਨ ਸਮੁੱਚੇ ਪੰਥ ਨੂੰ, ਕੁੱਲ ਕਾਇਨਾਤ ਨੂੰ ਇਹ ਪਵਿੱਤਰ ਹੁਕਮ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਜਨਾਂ ਦੀ ਜ਼ਿੰਦਗੀ ਦੀ ਵਡਿਆਈ ਸ਼ਬਦ ਦੇ ਆਦਿ ਵਿੱਚ ਅੰਕਿਤ ਕੀਤੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਗਤਾਂ ਦੀ ਮਹਿਮਾ ਬਿਆਨ ਕਰਦੇ ਹੋਏ ਬਹੁਤ ਉੱਚਾ ਰੁਤਬਾ ਭਗਤ ਸਾਹਿਬਾਨਾਂ ਨੂੰ ਦਿੰਦੇ ਹੈ, ਤੇ ਭਗਤ ਹੈ ਹੀ ਉਹ ਹੈ ਜਿਹੜਾ ਸ਼ਬਦ ਵਿੱਚ ਰੰਗਿਆ ਹੋਇਆ। ਜਿਹਨੂੰ ਸ਼ਬਦ ਭੁੱਲ ਗਿਆ ਉਹ ਤੇ ਭਟਕਦਾ ਫਿਰਦਾ ਹੈ। ਪਰਮੇਸ਼ਰ ਦਾ ਹੁਕਮ ਹੀ ਸਾਨੂੰ ਭਗਤੀ ਦੇ ਮਾਰਗ ਉੱਤੇ ਤੋਰਦਾ ਹੈ। ਗੁਰੂ ਸਾਹਿਬ ਜੀ ਨੇ ਭਗਤ ਜਨਾਂ ਨੂੰ ਅਸਲ ਵਿੱਚ ਸ਼ਾਹ ਆਖਿਆ, ਧਨੀ ਆਖਿਆ, ਭਗਤ ਜਨਾਂ ਨੂੰ ਪਤਵੰਤ ਆਖਿਆ, ਕੁੱਲਵੰਤ ਆਖਿਆ। ਹੁਣ ਸਾਧ ਸੰਗਤ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ ਕਿ ਭਗਤ ਹੈ ਕੌਣ ਹੈ। ਕੀ ਕਿਸੇ ਖਾਸ ਵੇਸ ਭੇਸ ਦਾ ਨਾਮ ਭਗਤੀ ਹੈ? ਗੁਰਦੇਵ ਮਹਾਰਾਜ ਜੀ ਦੇ ਵੇਲੇ ਜਦੋਂ ਅਸੀਂ ਸਮਾਜ ਦੀ ਦਸ਼ਾ ਵੇਖਦੇ ਹਾਂ ਤੇ ਬਹੁਤ ਸਾਰੇ ਮਨੁੱਖ ਭਗਤੀ ਦੇ ਰਾਹ ਉੱਤੇ ਤੁਰੇ ਹੋਏ ਸਨ। ਬਹੁਤ ਵੱਡੀ ਗਿਣਤੀ ਵਿੱਚ ਲੋਕ ਘਰ ਬਾਰ ਛੱਡ ਕੇ ਸੰਨਿਆਸੀ ਬਣ ਜੋਗੀ ਬਣ ਤਪ ਸਾਧ ਰਹੇ ਸੀ। ਕਈ ਤਰ੍ਹਾਂ ਦੀ ਭਗਤੀ ਪ੍ਰਧਾਨ ਸੀ। ਮਹਾਰਾਜ ਜੀ ਨੇ ਭਗਤੀ ਨੂੰ ਬੜੀ ਮਾਨਤਾ ਦਿੱਤੀ ਤੇ ਭਗਤੀ ਕਰਨ ਵਾਲਿਆਂ ਨੂੰ ਸੱਚੇ ਸ਼ਾਹ ਕਿਹਾ, ਧਨਵਾਨ ਕਿਹਾ। ਗੁਰਮੁਖੋ, ਭਗਤ ਸ਼ਬਦ ਤਿੰਨ ਅੱਖਰਾਂ ਦਾ ਜੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਛਪੀ ਹੋਈ ਪੁਸਤਕ ਹੈ, ਸਰਦਾਰ ਰੂਪ ਸਿੰਘ ਜੀ ਹੋਰਾਂ ਨੇ ਸੰਪਾਦਿਤ ਕੀਤੀ ਹੈ, ਸੇ ਭਗਤ ਸਤਿਗੁਰ ਮਨ ਪਾਏ। ਉਹਦੇ ਅੰਦਰ ਭਗਤ ਦੀ ਵਿਥਿਆ ਬੜੀ ਖੂਬਸੂਰਤ ਬਿਆਨ ਕੀਤੀ ਹੈ। ਤਿੰਨ ਅੱਖਰਾਂ ਦਾ ਜੋੜ ਹੈ ਭਗਤ, ਤੇ ਵਿਦਵਾਨ ਲਿਖਾਰੀ ਲਿਖਦਾ ਵੀ ਇਹ ਤਿੰਨੇ ਅੱਖਰ ਆਪਣੇ ਆਪ ਵਿੱਚ ਗੁਣਾਂ ਦਾ ਸੋਮਾ ਹਨ, ਭੱਬਾ, ਗੱਗਾ ਤੇ ਤੱਤਾ। ਭੱਬਾ ਹੈ ਭਾਉ, ਭਾਉ ਤੇ ਭਾਉ ਭਗਤ ਦੀ ਜ਼ਿੰਦਗੀ ਦੇ ਦੋ ਪਹਿਲੇ ਪੜਾਅ ਨੇ, ਪਹਿਲੇ ਸਟੈਪ ਨੇ ਕਿ ਅੰਦਰ ਨਿਰਮਲ ਭਾਉ ਹੋਵੇ, ਹਿਰਦੇ ਦੇ ਅੰਦਰ ਭਾਵਨਾ ਹੋਵੇ। ਜੇ ਭਾਵਨਾ ਨਹੀਂ ਜਾਗੀ ਤੇ ਸਮਝ ਲਓ ਭਗਤੀ ਦੇ ਰਾਹ ਉੱਤੇ ਕਦਮ ਨਹੀਂ ਰੱਖਿਆ। ਭਾਵਨਾ ਦਾ ਜਾਗਣਾ, ਸ਼ਰਧਾ ਦਾ ਜਨਮ ਹੋਣਾ, ਇਹ ਭਗਤੀ ਦਾ ਮਾਰਗ ਹੈ। ਤੇ ਭਾਵਨਾ ਦੇ ਵਿੱਚ ਚੱਲਦਿਆਂ ਜੀਵਨ ਦਾ ਹਰ ਕਰਮ, ਨਾਲ ਇੱਕ ਗੱਲ ਹੋਰ ਚੇਤੇ 'ਚ ਰੱਖਣੀ ਕਿ ਭਗਤ ਉਹ ਨਹੀਂ ਜਿਹੜਾ ਕਰਮ ਛੱਡ ਕੇ ਜੰਗਲਾਂ ਵਿੱਚ ਬੈਠ ਗਿਆ, ਬਲਕਿ ਭਗਤ ਉਹ ਜਿਹਦੇ ਨਾਲ ਭਾਉ ਦੇ ਨਾਲ ਭਾਉ ਹੈ ਕਿ ਭਾਵਨਾ ਰੱਖਦਿਆਂ ਹੋਇਆਂ ਭਗਤ ਜੀਵਨ ਦਾ ਹਰ ਕਰਮ ਰੱਬੀ ਭੈਅ ਵਿੱਚ ਕਰੇਗਾ। ਉਹਦਾ ਭਾਉ ਤੇ ਭਾਉ ਉਹਨੂੰ ਪਰਮੇਸ਼ਰ ਦੇ ਮਾਰਗ ਦਾ ਪਾਂਧੀ ਬਣਾ ਦੇਗਾ। ਹੁਣ ਦੂਸਰਾ ਗੱਗਾ ਇਸ ਗੱਲ ਦਾ ਸੁਨੇਹਾ ਦੇ ਰਿਹਾ, ਦੂਜਾ ਅੱਖਰ, ਵੀ ਕਈ ਵਾਰੀ ਸ਼ਰਧਾਵਾਨ ਮਨੁੱਖ ਅੰਧ ਵਿਸ਼ਵਾਸੀ ਹੋ ਜਾਂਦਾ। ਕਈ ਵਾਰੀ ਸ਼ਰਧਾ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਅੱਖਾਂ ਮੀਟਣ ਤੇ ਮਜਬੂਰ ਕਰ ਦਿੰਦੀਆਂ। ਜਿਸ ਭਗਤ ਸ਼ਬਦ ਦੀ ਮਹਿਮਾ ਸਤਿਗੁਰੂ ਜੀ ਨੇ ਗਾਈ, ਉਹਦਾ ਗੱਗਾ ਇਹ ਸੁਨੇਹਾ ਦੇ ਰਿਹਾ ਕਿ ਇਹ ਭਾਵਨਾ ਗਿਆਨ ਉੱਤੇ ਟਿਕੀ ਹੋਈ ਹੈ। ਭਗਤ ਸ਼ਰਧਾਵਾਨ ਅੰਧ ਵਿਸ਼ਵਾਸੀ ਨਹੀਂ, ਉਹਦੀ ਸ਼ਰਧਾ ਗਿਆਨ ਉੱਤੇ ਟਿਕੀ ਹੋਈ ਹੈ। ਤੇ ਕਈ ਵਾਰੀ ਮਨੁੱਖ ਬੜਾ ਗਿਆਨ ਵੇਤਾ ਹੁੰਦਾ, ਬੜਾ ਸਿਆਣਾ ਹੁੰਦਾ, ਤੇ ਸਾਰੀ ਜ਼ਿੰਦਗੀ ਸਿਆਣਪ ਦੇ ਨਾਲ ਸੰਸਾਰ ਦਾ ਧਾਨੀ ਇਕੱਠਾ ਕਰਦਾ ਰਹਿੰਦਾ। ਉਹਦੀ ਸਿਆਣਪ ਉਹਨੂੰ ਚੰਗਾ ਬਿਜ਼ਨਸਮੈਨ ਬਣਾ ਦਿੰਦੀ ਹੈ, ਉਹਦੀ ਸਿਆਣਪ ਉਹਨੂੰ ਚੰਗਾ ਸੋਭਾਵੰਤ ਬਣਾ ਦਿੰਦੀ ਹੈ, ਉਹਦੀ ਸਿਆਣਪ ਉਹਨੂੰ ਚੰਗਾ ਮਾਲਦਾਰ ਬਣਾ ਦਿੰਦੀ ਹੈ। ਨਾਲ ਤੱਤਾ ਇਹ ਗੱਲ ਕਹਿ ਰਿਹਾ ਕਿ ਜਿੱਥੇ ਗਿਆਨ ਹੋਏਗਾ ਉਹਦੇ ਨਾਲ ਤਿਆਗ, ਕਿ ਗਿਆਨ ਨਿੱਜ ਸਵਾਰਥ ਵਾਸਤੇ ਨਹੀਂ, ਉਸ ਗਿਆਨ ਦੇ ਨਾਲ ਜਦੋਂ ਤਿਆਗ ਜੁੜੇਗਾ ਤੇ ਉਹ ਗਿਆਨ ਪਰਉਪਕਾਰ ਵਾਲਾ ਸਾਧਨ ਬਣ ਜਾਏਗਾ। ਉਹ ਸਾਧ ਸੰਗਤ ਭਗਤ ਹੋਣ ਵਾਸਤੇ ਜਿਸ ਭਗਤ ਨੂੰ ਇੱਥੇ ਵਡਿਆਇਆ ਗਿਆ ਕਿ ਸੱਚਾ ਖਜ਼ਾਨਾ ਭਗਤ ਸਾਹਿਬਾਨਾਂ ਦੇ ਕੋਲ ਹੈ, ਭਗਤ ਖਜ਼ਾਨਾ ਭਗਤਨ ਕੌ ਦੀਆ, ਤੁੱਠੇ ਮਹਾਰਾਜ ਤੇ ਗਰੀਬ ਨਵਾਜ ਜੀ ਨੇ ਤੁੱਟ ਕੇ ਭਗਤ ਜਨਾਂ ਨੂੰ ਖਜ਼ਾਨਾ ਬਖਸ਼ ਦਿੱਤਾ, ਦੌਲਤ ਦਾ ਭੰਡਾਰ ਬਖਸ਼ ਦਿੱਤਾ। ਹੁਣ ਸਾਡੀ ਨਿਗਾਹ ਇੱਕਦਮ ਉਸ ਦੌਲਤ ਤੇ ਜਾਏਗੀ ਜਿੱਧਰ ਸਾਡੀ ਸੁਰਤ ਲੱਗੀ ਹੋਈ ਹੈ। ਇਹ ਕੋਈ ਹੋਰ ਦੌਲਤ ਦਾ ਜ਼ਿਕਰ ਮਹਾਰਾਜ ਕਰ ਰਹੇ ਹੈ, ਜਿਹੜੀ ਅਖੁੱਟ ਦੌਲਤ ਹੈ, ਨਾ ਨਿਖੁੱਟੈ ਨਾ ਜਾਏ, ਜਿਹਦੇ ਅੰਦਰ ਟੋਟਾ ਨਹੀਂ ਆਉਂਦਾ। ਸਾਸੰਗ ਅੰਦਰ ਭਾਵਨਾ ਦਾ ਜਨਮ ਹੋਣਾ, ਰੱਬੀ ਭੈਣ ਵਿੱਚ ਜੀਵਨ ਦਾ ਚੱਲਣਾ, ਗਿਆਨ ਦੀ ਸਦਾ ਦੇ ਉੱਤੇ ਪਰਮੇਸ਼ਰ ਨੂੰ ਜਪਣਾ, ਆਰਾਧਨਾ, ਅੰਧ ਵਿਸ਼ਵਾਸ ਵਿੱਚ ਨਹੀਂ, ਗਿਆਨ ਦੀ ਸਦਾ ਉੱਤੇ ਪਰਮੇਸ਼ਰ ਨੂੰ ਆਰਾਧਨਾ ਤੇ ਤਿਆਗ ਜ਼ਿੰਦਗੀ ਦਾ ਗਹਿਣਾ ਬਣਾਉਣਾ, ਇਹ ਭਗਤੀ ਦਾ ਪਹਿਲਾ ਪੜਾਅ ਹੈ। ਸਾਸੰਗ ਇੱਥੋਂ ਭਗਤੀ ਦਾ ਰਾਹ ਸ਼ੁਰੂ ਹੁੰਦਾ। ਹੁਣ ਦੂਸਰੀ ਬੇਨਤੀ ਕਿ ਜਿਹਨਾਂ ਨੂੰ ਟੁੱਟ ਕੇ ਪਰਮੇਸ਼ਰ ਆਪਣੇ ਖਜ਼ਾਨੇ ਬਖਸ਼ ਕੇ ਅਮੀਰ ਕਰਦਾ ਹੈ, ਭਗਤੀ ਦੇ ਖਜ਼ਾਨੇ ਬਖਸ਼ਦਾ, ਅਮੁੱਲ ਖਜ਼ਾਨਿਆਂ ਦਾ ਮਾਲਕ ਬਣਾ ਦਿੰਦਾ, ਵਪਾਰੀ ਬਣਾ ਦਿੰਦਾ ਮੇਰਾ ਦਾਤਾ। ਸਾਧ ਸੰਗਤ ਭਗਤ ਦੇ ਕੋਲ ਭਗਤੀ ਕੀ ਹੈ? ਪਰਮੇਸ਼ਰ ਨੂੰ ਜਪਣਾ। ਭਗਤ ਦੀ ਵਡਿਆਈ ਕਰਦਿਆਂ ਸਤਿਗੁਰੂ ਜੀ ਨੇ ਕਮਾਲ ਕਰ ਦਿੱਤੀ, ਇੱਥੋਂ ਤੱਕ ਕਹਿ ਦਿੱਤਾ ਵੀ ਮੇਰੀ ਬਾਂਧੀ ਭਗਤ ਛਡਾਏ। ਬੜੀ ਸਮਰੱਥਾ ਭਗਤ ਦੇ ਅੰਦਰ, ਜਿਹਨੂੰ ਇੰਨਾ ਮਾਣ ਦਿੱਤਾ, ਜਿਹਨੂੰ ਇੰਨਾ ਉੱਚਾ ਰੁਤਬਾ ਦਿੱਤਾ, ਤੇ ਕੁਦਰਤੀ ਹੈ ਵੀ ਉਹਦੀ ਸੋਭਾ ਸੁਣ ਕੇ ਚਿੱਤ ਕਰੇਗਾ ਕਿ ਮੈਂ ਵੀ ਉਸ ਰਾਹ ਤੇ ਤੁਰਾਂ, ਮੈਂ ਵੀ ਭਗਤੀ ਕਰਾਂ। ਤੇ ਇੱਕ ਗੱਲ ਸਮਝ ਲੈਣੀ ਵੀ ਭਗਤੀ ਹੈ ਕੀ ਹੈ। ਜਿਸ ਨਾਮ ਧਨ ਦਾ ਖਜ਼ਾਨਾ ਸਤਿਗੁਰੂ ਦੇ ਕੇ ਸਰਸ਼ਾਰ ਕਰ ਰਹੇ ਨੇ ਉਹ ਖਜ਼ਾਨਾ ਹੈ ਕੀ ਹੈ? ਭਗਤ ਨਾਮ ਜਪਦਾ, ਉਹਦੀ ਸ਼ੋਭਾ ਜਗਤ ਉੱਤੇ ਪਸਰਦੀ ਆ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਪ੍ਰੀਤ ਲਾਉਂਦਾ, ਤੇ ਪ੍ਰੀਤ ਵੀ ਐਸੀ ਲਾਉਂਦਾ ਕਿ ਤੁਮ ਸਿਓ ਜੋਰ ਅਵਰ ਸੰਗ ਤੋਰੀ। ਭਗਤ ਜ਼ਿੰਦਗੀ ਦੇ ਉਸ ਮੁਕਾਮ ਤੇ ਪਹੁੰਚ ਜਾਂਦਾ ਜਿੱਥੇ ਬੁਣਨਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਸਤ ਸੰਗਤ, ਜਦੋਂ ਇਹ ਸ਼ਬਦ ਅਸੀਂ ਕਈ ਵਾਰੀ ਸੁਣਦੇ ਪੜ੍ਹਦੇ ਹਾਂ ਤੇ ਬੁਣਨਾ ਤਨਣਾ ਦਾ ਅਰਥ ਕਰਦੇ ਹਾਂ, ਅਸੀਂ ਬਹੁਤੀ ਵਾਰ ਇਹੀ ਅਰਥ ਕਰਦੇ ਹਾਂ ਕਿ ਕੱਪੜੇ ਬੁਣ ਰਹੇ ਨੇ ਕਬੀਰ ਸਾਹਿਬ। ਕੱਪੜਿਆਂ ਤੋਂ ਇਲਾਵਾ ਗੁਰਮੁਖ, ਇੱਥੇ ਕੱਪੜੇ ਦਾ ਤੇ ਕਦੀ ਸ਼ਬਦ ਹੀ ਨਹੀਂ, ਅੱਖਰ ਹੀ ਨਹੀਂ ਵਰਤਿਆ। ਅਸਲ ਵਿੱਚ ਮਨੁੱਖ ਆਪਣੇ ਅੰਦਰ ਹੀ ਬਹੁਤ ਕੁਝ ਬੁਣਦਾ ਹੈ। ਬਹੁਤ ਵੱਡੀ ਉਧੇੜ ਬੁਣ ਮਨੁੱਖ ਦੇ ਅੰਦਰ ਚੱਲਦੀ ਹੈ, ਪਤਾ ਨਹੀਂ ਕੀ ਕੀ ਬੁਣਦਾ ਰਹਿੰਦਾ। ਉਹ ਟਾਂਕੇ ਲਾ ਲਾ ਕੇ ਆਪਣੇ ਅੰਦਰ ਪਤਾ ਨਹੀਂ ਮਨੁੱਖ ਕਿਹੜੀਆਂ ਬੁਣਤੀਆਂ ਬੁਣਦਾ ਰਹਿੰਦਾ। ਇਹ ਭਗਤ ਜਨਾਂ ਦੀ ਵਡਿਆਈ ਕੀ ਹੈ ਕਿ ਉਹਨਾਂ ਨੇ ਉਹ ਬੁਣਨਾ ਛੱਡ ਦਿੱਤਾ, ਉਹਨਾਂ ਨੇ ਤਾਣੇ ਤਣਨੇ ਛੱਡ ਦਿੱਤੇ, ਬੁਣਨਾ ਤਣਨਾ ਤਿਆਗ ਕੇ ਤੇ ਕੀ ਪੱਲੇ ਬੰਨਿਆ, ਪ੍ਰੀਤ ਚਰਨ ਕਬੀਰਾ। ਇਹ ਭਗਤੀ ਹੈ ਮੇਰੇ ਪਰਮੇਸ਼ਰ ਜੀ। ਸੰਸਾਰ ਨੂੰ ਇਹ ਸੋਝੀ ਤੁਸੀਂ ਦਿੱਤੀ ਕਿ ਨਾਮ ਜਪਣ ਵਾਲੇ ਭਗਤ ਹਨ। ਭਗਤ ਜਨਾਂ ਦਾ ਗਹਿਣਾ ਨਾਮ ਹੈ। ਭਗਤੀ ਹੂੰ ਤੂੰ ਜਾਤਾ, ਭਗਤੀ ਦੁਆਰਾ ਤੈਨੂੰ ਜਾਣਿਆ ਜਾਂਦਾ। ਹੁਣ ਨਾਮ ਕੀ ਹੈ, ਇੱਥੇ ਥੋੜ੍ਹੀ ਜਿਹੀ ਮੈਂ ਚਰਚਾ ਆਪ ਜੀ ਦੇ ਨਾਲ ਕਰਨੀ ਚਾਹਾਂਗਾ, ਕਿਉਂਕਿ ਮੌਜੂਦਾ ਦੌਰ ਦੇ ਅੰਦਰ ਸਾਡੇ ਆਲੇ ਦੁਆਲੇ ਨਾਮ ਦੀ ਚਰਚਾ ਬੜੀ ਹੈ। ਬਹੁਤ ਸਾਰੇ ਨਾਮ ਚਰਚਾ ਘਰ ਖੁੱਲੇ ਨੇ, ਬਹੁਤ ਸਾਰੇ ਨਾਮ ਦਾਨ ਦੇਣ ਵਾਲੇ ਕੇਂਦਰ ਖੁੱਲੇ ਨੇ, ਬਹੁਤ ਸਾਰੀਆਂ ਉਹ ਵੀ ਜਗ੍ਹਾ ਸਾਨੂੰ ਮਿਲਦੀਆਂ ਜਿਹੜੇ ਨਾਮ ਜਪਣ ਦੀਆਂ ਜੁਗਤੀਆਂ ਦੱਸ ਰਹੇ ਨੇ ਵੀ ਇਸ ਜੁਗਤੀ ਨਾਲ ਨਾਮ ਜਪਣਾ, ਆਹ ਨਾਮ ਜਪਣਾ, ਇਸ ਵਿਧੀ ਨਾਲ ਨਾਮ ਜਪਣਾ। ਪਹਿਲੀ ਗੱਲ ਸਮਝਣ ਦਾ ਯਤਨ ਕਰੀਏ, ਨਾਮ ਕੀ ਹੈ ਜਿਹਨੂੰ ਕਮਾ ਕੇ ਭਗਤੀ ਦੀ ਇਸ ਪਦਵੀ ਤੱਕ ਪਹੁੰਚਣਾ। ਥੋੜ੍ਹੀ ਜਿਹੀ ਵਿਚਾਰ ਨੂੰ ਸੁਰਤ ਟਿਕਾ ਕੇ ਸੁਣਿਓ, ਇਹ ਭੇਦ ਸਤਿਗੁਰਾਂ ਦੇ ਦਿੱਤੇ ਹੋਏ ਸਾਡੀ ਸਮਝ ਵਿੱਚ ਪੈ ਜਾਣ, ਕਿਤੇ ਅਸੀਂ ਠੱਗੇ ਨਾ ਜਾਈਏ ਸਾਧ ਸੰਗਤ, ਕਿਤੇ ਫੱਟਾ ਲੱਗਿਆ ਵੇਖ ਕੇ ਅਸੀਂ ਭੁਲੇਖੇ ਵਿੱਚ ਨਾ ਪੈ ਜਾਈਏ। ਥੋੜ੍ਹਾ ਜਿਹਾ ਸੁਰਤ ਦੀਆਂ ਖਿੜਕੀਆਂ ਨੂੰ ਖੋਲ ਕੇ ਅੰਦਰ ਇਹ ਗਿਆਨ ਦੀ ਰੋਸ਼ਨੀ ਜਾਣ ਦਿਓ। ਗੁਰਦੇਵ ਪਾਤਸ਼ਾਹ ਜੀ ਨੇ ਨਾਮ ਦੀ ਬਖਸ਼ਿਸ਼ ਕੀਤੀ ਤੇ ਨਾਮ ਦਾ ਸਿੱਧਾ ਜਿਹਾ ਅਰਥ ਹੈ ਕਿ ਕਿਸੇ ਨੂੰ ਮੁਖਾਤਬ ਹੋਣ ਵਾਸਤੇ ਜਿਹੜਾ ਅੱਖਰ ਅਸੀਂ ਵਰਤਦੇ ਹਾਂ, ਸਾਡੇ ਵੀ ਨਾਂ ਰੱਖੇ ਹੋਏ ਆ। ਹਰ ਮਨੁੱਖ ਦਾ ਆਪਣਾ ਆਪਣਾ ਨਾਂ ਹੈ ਤੇ ਜਦੋਂ ਉਹ ਨਾਂ ਲੈ ਕੇ ਕੋਈ ਬੁਲਾਉਂਦਾ ਤੇ ਅਸੀਂ ਇੱਕਦਮ ਉੱਧਰ ਤਵੱਜੋ ਦਿੰਦੇ ਹਾਂ ਕਿ ਸਾਡਾ ਨਾਂ ਲਿਆ। ਪਰਮੇਸ਼ਰ ਦਾ ਵੀ ਨਾਮ ਹੈ, ਜਦੋਂ ਸਾਡਾ ਕੋਈ ਨਾਂ ਲੈਂਦਾ ਹੈ ਤੇ ਸਾਡਾ ਸਰੂਪ, ਸਾਡਾ ਆਕਾਰ, ਸਾਡਾ ਬਿੰਬ ਇੱਕਦਮ ਗੁਰਮੁਖੋਂ ਉਸ ਨਾਮ ਦੇ, ਜਿਸ ਮਨੁੱਖ ਦਾ ਨਾਮ ਹੈ ਉਹਦਾ ਬਿੰਬ ਸਾਡੇ ਚਿਹਰੇ ਅੱਗੇ ਆ ਜਾਂਦਾ, ਸਾਡੇ ਧਿਆਨ ਵਿੱਚ ਆ ਜਾਂਦਾ। ਅਸੀਂ ਕਿਸੇ ਮਨੁੱਖ ਦਾ ਨਾਂ ਲੈ ਰਹੇ ਹਾਂ, ਕਿਸੇ ਵਸਤ ਦਾ ਨਾਂ ਲੈ ਰਹੇ ਹਾਂ, ਕਿਸੇ ਪੰਛੀ ਦਾ ਨਾਂ ਲੈ ਰਹੇ ਹਾਂ, ਕਿਸੇ ਅਜੂਬੇ ਦਾ ਨਾਂ ਲੈ ਰਹੇ ਹਾਂ ਤੇ ਇੱਕਦਮ ਸਾਡਾ ਧਿਆਨ ਜਿਹੜਾ ਹੈ ਉਹ ਨਾਂ ਲੈਂਦਿਆਂ ਸਾਰ ਉਸ ਆਕਾਰ ਨੂੰ ਵੇਖਦਾ। ਸਾਡੇ ਧਿਆਨ ਵਿੱਚ ਕੀ ਟਿਕ ਗਿਆ? ਜਦੋਂ ਅਸੀਂ ਦੁਨਿਆਵੀ ਵਸਤਾਂ ਦਾ ਨਾਂ ਲਿਆ ਸਾਡੇ ਧਿਆਨ ਵਿੱਚ ਇੱਕ ਆਕਾਰ ਟਿਕ ਗਿਆ, ਪਰ ਪਰਮੇਸ਼ਰ ਦਾ ਨਾਮ ਜਦੋਂ ਲੈਣਾ ਉਦੋਂ ਆਕਾਰ ਨਹੀਂ ਟਿਕਣਾ ਸਾਧ ਸੰਗਤ, ਨਾ ਕੋਈ ਤਸਵੀਰ ਨਾ ਕੋਈ ਸਰੀਰ। ਭਗਤੀ ਵਾਸਤੇ ਨਾਮ ਦੀ ਕਮਾਈ ਤੇ ਨਾਮ ਦੀ ਕਮਾਈ ਵਾਸਤੇ ਭੇਦ ਸਮਝਣਾ ਬੜਾ ਜ਼ਰੂਰੀ ਹੈ। ਅੱਜ ਜਦੋਂ ਨਾਮ ਦੀ ਚਰਚਾ ਚੱਲਦੀ ਹੈ ਅਸੀਂ ਤਸਵੀਰਾਂ ਦੇ ਸਰੀਰਾਂ ਦੇ ਧਿਆਨ ਧਰਦੇ ਹਾਂ, ਪਰ ਮੇਰੇ ਕਲਗੀਆਂ ਵਾਲੇ ਸਾਹਿਬ ਕਹਿੰਦੇ ਵੀ ਜਿਸ ਸਾਹਿਬ ਦਾ ਨਾਮ ਜਪਣਾ ਨਾ ਧਿਆਨ ਧਰੋ, ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਉਹ ਸਤਿਗੁਰੂ ਜੀ ਕਹਿੰਦੇ ਵੀ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਕੋਈ ਆਕਾਰ ਹੈ ਹੀ ਨਹੀਂ, ਧਿਆਨ ਕਿਹਦਾ ਧਰਾਂਗੇ? ਤੇ ਕਈ ਵਾਰੀ ਇੱਥੇ ਦੁਬਧਾ ਸ਼ੁਰੂ ਹੋ ਜਾਂਦੀ ਕਿ ਭਾਈ ਸਾਹਿਬ ਜੀ ਜਦੋਂ ਨਾਮ ਜਪੀਏ ਧਿਆਨ ਕਿਹਦਾ ਧਰੀਏ? ਗੁਰਮੁਖੋ ਪਹਿਲਾਂ ਸਮਝੀਏ ਵੀ ਨਾਮ ਕੀ ਹੈ। ਜਦੋਂ ਮਨੁੱਖ ਦਾ ਨਾਂ ਲੈਂਦੇ ਹਾਂ ਆਕਾਰ ਦਾ ਧਿਆਨ ਧਰਦੇ ਹਾਂ, ਜਦੋਂ ਪਰਮੇਸ਼ਰ ਦਾ ਨਾਂ ਲੈਣਾ ਉਹ ਨਿਰੰਕਾਰ ਹੈ, ਉਹਦਾ ਤੇ ਆਕਾਰ ਹੀ ਕੋਈ ਨਹੀਂ। ਸਾਡੇ ਨਾਂ ਸਾਡੇ ਸਰੀਰਾਂ ਦੇ ਨਾਂ ਨੇ, ਵਾਹਿਗੁਰੂ ਜੀ ਦਾ ਨਾਂ ਵਾਹਿਗੁਰੂ ਜੀ ਦੇ ਗੁਣ ਦਾ ਨਾਮ ਹੈ। ਭੇਦ ਨੂੰ ਫਿਰ ਸਮਝੇ ਚੰਗੀ ਤਰ੍ਹਾਂ। ਸਾਡਾ ਨਾਂ ਲੈਂਦੇ ਹਾਂ ਸਰੀਰ, ਕਿਉਂ ਸਾਡੇ ਧਿਆਨ ਵਿੱਚ ਆਉਂਦਾ ਕਿ ਇਹ ਨਾਂ ਸਰੀਰਾਂ ਦੇ ਨਾਂ ਹਨ। ਪਰਮੇਸ਼ਵਰ ਦਾ ਨਾਂ ਸਰੀਰ ਦਾ ਨਾਂ ਨਹੀਂ ਹੈ। ਭਾਵੇਂ ਰਾਮ ਕਿਹਾ ਹੈ, ਭਾਵੇਂ ਹਰੀ ਕਿਹਾ ਹੈ, ਭਗਵਾਨ ਕਿਹਾ, ਅੱਲਾ ਕਿਹਾ, ਵਾਹਿਗੁਰੂ ਕਿਹਾ, ਉਹ ਕਿਸੇ ਸਰੀਰ ਦਾ ਨਾਂ ਨਹੀਂ ਹੈ, ਉਹਦੇ ਗੁਣਾਂ ਦਾ ਨਾਂ ਹੈ। ਕਈ ਵਾਰੀ ਮਨੁੱਖ ਦਾ ਜਿਹੜਾ ਨਾਂ ਆ ਉਹਦੇ ਸੁਭਾਅ ਦੇ ਵਿਪਰੀਤ ਹੋ ਸਕਦਾ। ਵਿਦਵਾਨ ਲਿਖਦੇ ਵੀ ਨਾਂ ਹੋ ਸਕਦਾ ਅਮੀਰ ਸਿੰਘ ਹੋਵੇ ਤੇ ਬੰਦਾ ਕੰਗਾਲ ਹੀ ਹੋਵੇ, ਨਾਂ ਹੋ ਸਕਦਾ ਬੁੱਧ ਸਿੰਘ ਹੋਵੇ ਤੇ ਅਕਲ ਤੋਂ ਸੱਖਣਾ ਹੀ ਹੋਵੇ। ਜ਼ਰੂਰੀ ਨਹੀਂ ਕਿ ਸਾਡੇ ਨਾਂ ਦਾ ਸੰਬੰਧ ਸਾਡੇ ਸੁਭਾਅ ਨਾਲ ਹੋਵੇ, ਪਰ ਪਰਮੇਸ਼ਵਰ ਦੇ ਨਾਮ ਦਾ ਸੰਬੰਧ ਉਹਦੇ ਸੁਭਾਅ ਨਾਲ ਹੈ। ਉਹਨੂੰ ਗੋਬਿੰਦ ਕਹਿੰਦੇ ਆ, ਇਹਦਾ ਗੁਣ ਹੈ, ਉਹਦਾ ਸਰੀਰ ਨਹੀਂ, ਉਹਦਾ ਗੁਣ ਹੈ ਕਿ ਉਹ ਸ੍ਰਿਸ਼ਟੀ ਦਾ ਆਸਰਾ ਹੈ। ਉਹਨੂੰ ਗੋਪਾਲ ਕਹਿੰਦੇ ਆ, ਇਹਦਾ ਗੁਣ ਹੈ, ਉਹਦਾ ਚਿੰਨ੍ਹ ਨਹੀਂ ਹੈ। ਕਿਸੇ ਚਿੰਨ੍ਹ ਦਾ ਨਾਂ ਗੋਪਾਲ ਨਹੀਂ ਹੈ, ਚਿੰਨ੍ਹ ਦਾ ਨਾਂ ਠਾਕੁਰ ਨਹੀਂ ਹੈ, ਕਿਸੇ ਆਕਾਰ ਦਾ ਨਾਂ ਰਾਮ ਨਹੀਂ ਹੈ, ਰਮਿਆ ਹੋਇਆ ਵਾਹਿਗੁਰੂ। ਸਿੱਧੀ ਗੱਲ ਗੁਰਮੁਖੋ, ਰੋਜ਼ ਤੁਸੀਂ ਇਹ ਬਚਨ ਪੜ੍ਹਦੇ ਹੋ ਕਿ ਵਾਹਿਗੁਰੂ ਜੀ ਦੀ ਭਗਤੀ ਕੀ ਹੈ, ਜਿਹੜਾ ਭਗਤ ਖਜ਼ਾਨਾ ਭਗਤਾਂ ਨੂੰ ਦਿੱਤਾ, ਭਗਤੀ ਕੀ ਹੈ, ਸਭ ਗੁਣ ਤੇਰੇ। ਪੰਕਤੀ ਨੂੰ ਚੰਗੀ ਤਰ੍ਹਾਂ ਧਿਆਨ ਚ ਸੁਰਤ ਚ ਟਿਕਾਇਓ, ਰੋਜ਼ ਤੁਸੀਂ ਰਸਨਾ ਤੋਂ ਪੜ੍ਹਦੇ ਹੋ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਫਿਰ ਬਚਨ ਨੂੰ ਧਿਆਨ ਨਾਲ ਸੁਣਨਾ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਗੁਣ ਹਨ ਤੇ ਭਗਤੀ ਹੈ, ਤੇ ਜੇ ਗੁਣ ਨਹੀਂ ਹਨ, ਹੱਥ ਵਿੱਚ ਤਸਬੀਹ ਹੋਵੇ, ਮੂੰਹ ਤੋਂ ਬੁੜਬੜਾ ਰਿਹਾ ਹੋਵੇ, ਤੇ ਅੰਦਰ ਗੁਰਮੁਖੋ ਗੁਣ ਹੈ ਨਹੀਂ। ਕਹਿ ਰਿਹਾ ਗੋਪਾਲ, ਕਹਿ ਰਿਹਾ ਰਸਨਾ ਕਰਕੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਤੇ ਜ਼ੁਬਾਨ ਮੇਰੀ ਜਹਿ ਉਗਲਦੀ ਹੈ। ਗੁਣ ਤੇ ਆਏ ਨਹੀਂ ਅੰਦਰ, ਉਂਝ ਅਸੀਂ ਵਾਹਿਗੁਰੂ ਜਪ ਰਹੇ। ਕਹਿ ਕੇ ਇਹ ਰਹੇ ਹਾਂ ਵੀ ਜਪ ਮਨ ਸਤ ਨਾਮ ਸਤ ਜਪ ਰਹੇ ਹਾਂ, ਸਤ ਤੇ ਸਤ ਅੰਦਰ ਵਰਤੇ ਨਹੀਂ। ਵਾਹਿਗੁਰੂ ਜੀ ਦੀ ਭਗਤੀ ਹੈ ਗੁਣਾਂ ਨੂੰ ਸਿੰਚਣਾ, ਤੇ ਜਦੋਂ ਸਾਡੇ ਅੰਦਰ ਗੁਣ ਇਕੱਤਰ ਹੋਣਗੇ ਉਹੀ ਖਜ਼ਾਨਾ ਹੈ। ਭਗਤ ਜਨਾਂ ਨੂੰ ਪਰਮੇਸ਼ਰ ਨੇ ਕੀ ਬਖਸ਼ਿਆ? ਗੁਣਾਂ ਦਾ ਖਜ਼ਾਨਾ ਬਖਸ਼ਿਆ। ਉਹ ਬੜੇ ਧਨਵਾਨ ਨੇ। ਪ੍ਰਭ ਕੋ ਸਿਮਰੈ ਸੇ ਧਨਵੰਤੇ। ਬਾਣੀ ਪੜ੍ਹਨ ਵਾਲੇ ਗੁਰਸਿੱਖ ਤੁਸੀਂ ਬੈਠੇ ਹੋ, ਇਹ ਸ਼ਬਦ ਅਕਸਰ ਤੁਹਾਡੇ ਕੰਨਾਂ ਵਿੱਚ ਪੈਂਦੇ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਉਹਨਾਂ ਦੀ ਸੋਭਾ ਉਹ ਨੇ ਮੁਕਾਮ ਦੇ ਉੱਤੇ ਗੁਰਮੁਖੋ। ਖਜ਼ਾਨਿਆਂ ਦੇ ਮਾਲਕ, ਇੱਜ਼ਤ ਦੇ ਮਾਲਕ, ਪਤ ਦੇ ਮਾਲਕ, ਸੇ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਰਿਹਾ ਭਗਵੰਤ, ਬਾਕੀ ਦੇ ਕੰਗਾਲ ਹੈ, ਬਾਕੀ ਦੇ ਭਿਖਾਰੀ ਨੇ, ਬਾਕੀ ਦੇ ਹੱਥ ਵਿੱਚ ਠੂਠਾ ਫੜ ਕੇ ਬਾਦਸ਼ਾਹ ਵੀ ਮੰਗ ਰਿਹਾ, ਉਹਦੇ ਅੰਦਰ ਵੀ ਤ੍ਰਿਸ਼ਨਾ ਦੀ, ਲੋਭ ਦੀ ਅੱਗ ਬਲਦੀ ਪਈ ਹੈ, ਤੇ ਇੱਕ ਮੰਗਤਾ ਵੀ ਚੁਰਾਹੇ 'ਚ ਖੜਾ ਮੰਗ ਰਿਹਾ, ਜੇ ਸੰਤੋਖੀ ਹੈ ਤੇ ਭਗਤ ਹੈ, ਕਿਉਂਕਿ ਉਹਦੇ ਅੰਦਰ ਦਾਤਾ ਬੈਠਾ, ਤੇ ਦਾਤੇ ਦੇ ਅੰਦਰ ਵਸਿਆ ਕੀ ਹੋਏਗਾ? ਜਿਸ ਕੈ ਦੀਆ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲੱਗਿਆ ਹੈ। ਖਜ਼ਾਨਾ ਬਖਸ਼ਿਆ ਭਗਤਾਂ ਨੂੰ। ਸਾਧ ਸੰਗਤ, ਸਾਡੀ ਭੁੱਖ ਨਹੀਂ ਬੁੱਝਦੀ। ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਕੋਲੋਂ ਮੰਗੋ ਨਾ, ਸਭ ਕੁਝ ਮੰਗੋ, ਪਰ ਸਾਰੀ ਜ਼ਿੰਦਗੀ ਮੰਗਦਿਆਂ ਮੰਗਦਿਆਂ ਇਹ ਵੇਖੀਏ ਵੀ ਸੰਤੋਖ ਵੀ ਮੰਗਿਆ, ਕਿਉਂਕਿ ਇਸ ਥਾਲ ਵਿੱਚ ਮੇਰੇ ਸਾਹਿਬ ਨੇ ਸੰਤੋਖ ਪਰੋਸਿਆ, ਸੰਤੋਖ। ਅਸੀਂ ਇਸ ਥਾਲ ਦੇ ਵਿੱਚੋਂ ਆਤਮਕ ਭੁੱਖ ਮਿਟਾਉਣੀ ਹੈ, ਤੇ ਛੱਕਦੇ ਹੋਏ ਇਹ ਸੋਚੀਏ, ਇਹ ਇਸ ਥਾਲ ਵਿੱਚ ਸਭ ਕੁਛ ਹੈ, ਘਰ ਦਾ ਤੇਰਾ ਸਭ ਕੁਛ ਹੈ। ਇਸ ਥਾਲ ਵਿੱਚ ਕੀ ਹੈ? ਜਿੱਤੜੇ ਫਲ ਮਨ ਬੰਛੀ ਹੈ, ਪਰ ਇੱਕ ਵੱਡੀ ਅਮੋਲਕ ਦਾਤ ਹੈ ਸੰਤੋਖ। ਤੇ ਅਸੀਂ ਇਹ ਵੇਖੀਏ ਵੀ ਦਾਤੇ ਦੀਆਂ ਦਾਤਾਂ ਪਾ ਕੇ ਬਾਕੀ ਸਭ ਕੁਝ ਆ ਗਿਆ, ਸੰਤੋਖ ਆਇਆ? ਸੰਤੋਖ ਉਦੋਂ ਆਏਗਾ ਜਦੋਂ ਮੇਰੇ ਪਰਮੇਸ਼ਰ ਦਾ ਨਾਮ ਖਜ਼ਾਨਾ ਹਿਰਦੇ ਚ ਵਸੇਗਾ। ਸੋ ਸਾਹਿਬ ਨੇ ਜੋ ਕਿਰਪਾ ਕੀਤੀ ਹੈ, ਆਓ ਸੁਰਤਾਂ ਟਿਕਾਓ, ਗੁਰੂ ਚਰਨਾਂ ਦਾ ਧਿਆਨ ਧਰ ਕੇ ਜਾਚਨਾ ਕਰੀਏ। ਮਹਾਰਾਜ, ਸਾਡੇ ਕੋਲ ਏਡੀ ਵਿਸ਼ਾਲ ਬੁੱਧੀ ਨਹੀਂ ਕਿ ਤੇਰੇ ਅਥਾਹ ਸ਼ਬਦ ਨੂੰ ਸਮਝ ਸਕੀਏ। ਤੁਸੀਂ ਸਾਡੇ ਅੰਦਰ ਉਹ ਦੀਵਾ ਜਗਾਓ ਜਿਹਦੇ ਨਾਲ ਅੰਧਕਾਰ ਸੋਖਿਆ ਜਾਏ ਤੇ ਚਾਨਣ ਹੋ ਜਾਏ। ਤੁਸੀਂ ਸਿਰ ਤੇ ਹੱਥ ਰੱਖ ਕੇ, ਤੁਸੀਂ ਨਦਰੇ ਕਰਮ ਕਰਕੇ ਬਾਬਰਿਆਂ ਕਮਲਿਆਂ ਨੂੰ ਸੋਝੀ ਦੇ ਦਿੰਦੇ ਹੋ, महाराज अपनी सोझी वरता के कथन दे समरथ बनाओ ते करनी दे समरथ बनाओ। ये जोदड़ी करके ना एक बार रसना नू करो पवित्र, सुरतां टिका के मन ला के जिन्ना कु समा बैठना है चित एकागर करके ध्यान गुरु दे चरणा दा एक एक अखर दा धर के प्यार विच जुड़ के सब जपो जी सतनाम श्री वाहे गुरु।
सोरठ महला तीजा, भगत खजाना भगतन पौ दिया, नाउ हर धन सच सोए।
भगत जना नू धन गुरु अमरदास हजूर दे मुखारबिंद तो बचन बख्शिश होया कि मेरे दाते ने टुट के खजाना दिता, बड़ी वड्डी दौलत दित्ती, बहुत वड्डी कमाई भगत जना दे कोल, बड़े अमीर ने भगत जन। कलगिया वाले साहब दे जीवन दी एक विथिया कहिंदे सच्चे पातशाह हजूर ने एक बारी पुछ लिया, कुछ विचारवाना ने ते भी लिखिया भी रागी सिंह शब्द गायन कर रहे सी कि गंगा की लहर मेरी टुट्टी जंजीर, मृगशाला पर बैठे कबीर। कहिंदे शब्द की समाप्ति हुई तो दशमेश पिता जी ने पूछ लिया भी बाबा कबीर साहब जी दे वेले कोई दसेगा भी बादशाह कौन सी। हुण पुख्ता रूप विच किसे नूं पता नहीं सी, कोई कहे सिकंदर लोधी सी, कोई कुछ कहे, कोई दो तीन नां आ गए सामने पुख्ता रूप विच, परफेक्ट रूप विच किसे नूं नहीं पता भी किहड़ा बादशाह सी। क्या तराईयां नाल दस दिता सतसंगत। सतगुर सच्चे पातशाह हजूर ने कहा कि भले पुरखो बादशाह बारे तुसीं यकीन नाल नहीं कह सकते पर बाबा कबीर साहब जी ते यकीन नाल कह सकते हो ना। कहिंदे हाँ जी उहनां दा ते पता है पर पुख्ता रूप च बादशाह का नहीं पता। यह सतगुरु जी कहिंदे ये वडियाई है भगत जना दी, वेखो धनवान बादशाह होएगा, खजानियां दा मालक बादशाह होएगा, हुक्म बादशाह दा चलदा होएगा, पर बादशाह दा नाम चंगी तरह किसे नूं नहीं चेते, बाबा कबीर साहब जी दा नाम सब नूं चेते, क्योंकि उहनां कोल भगती दा खजाना है जिन्हां नूं मेरे साहिब ने वडियाया। गुरमुखों वडियाइयां उहनां दीआं पसरदीआं ने, आप वडियाइयां पा के कोई वड्डा नहीं बन सकता। भगत खजाना भगतन कौ दिया, नाउ हर धन सच सोए, बाकी सब झूठ है। जे सच है ते नाम दा धन सच है, जिहड़ा कदी नहीं विनसदा, जिहड़ा सेवक दे नाल गुरमुखो जे मार्ग के गने जाए ना कोसा, हर का नाम ओह संग तोसा, इस दीवी सच्चा धन है।
अखुट नाम धन कदी निखुटै नाही, किने ना कीमत होए।
अखुट है टोटा नहीं आंदा, हर आप मेरा साहिब टुट के जदों गुरमुखो नाम धन की बख्शिश करता है तो मेरे सतगुरु जी कहिंदे धन अखुट ना निखुटै ना जाए। ये मिलता कितों है, पूरे सतगुर दिया दिखाए। ये नाम धन अखुट है, ये अंदर कभी टोटा नहीं, कोई यदा मुल नहीं तार सकता, यदी कोई कीमत का अंत नहीं पा सकता। जे कोई मनुख कहे कि मैं इनू दौलत दे नाल अपने बल नाल अपनी चतुराई नाल प्राप्त कर लां, तो साहब कहिंदे कभी नहीं पा सकता, हर आप अमुलक है, मुल ना पाया जाए, मुल ना पाया जाए, किसे विटों रहे लोक विल लाए। बड़े लोग कल्पदे चले गए, कोई दौलत दे नाल, कोई रुतबे दे नाल, कोई अपने माण तान दे नाल नहीं पा सकिया। जदों सतगुरु टुटदा है ते इह अखुट खजाना प्राप्त हुंदा है।
नाम धन मुख उजले होए, हर पाया सच सोए।
जिन्हां दे पल्ले नाम धन उहनां दे मुख उजले, लोक विच वी ते परलोक विच वी, उह परमेशर रूपी धन नूं प्राप्त करके करते दे अंदर अभेद हो जाते। साध संगत जिन हर जपया से हर होए। वेखो नाम धन अंदर संतोख वरतौंदा है, नाम धन अंदर तृप्ति पैदा करता है, नाम की कमाई अंदरों तृष्णा की अग नूं शांत करती है। यह बढ़ता हुआ तृष्णा की अग विच बढ़ता हुआ जीड़ा धन सुट के रजा नहीं सकते, शांत नहीं कर सकते। यह तो उही गल हुई कि ज्यो पावक ईदन नहीं धापै, कभी लकड़ा नाल अग बुझी सार संगत। इनू शीतल करने वास्ते कोई एक साधन है, शीतल थीवै नानका, ਜਪੰਦੜੋ ਹਰ ਨਾਮ। ਭਗਤ ਜਨਾਂ ਦੇ ਜੀਵਨ ਅੰਦਰ ਬੜਾ ਸੰਤੋਖ ਹੈ ਤੇ ਭਗਤ ਜਨ ਆਪਣੇ ਪਰਮੇਸ਼ਰ ਦੇ ਭਰੋਸੇ ਦੇ ਉੱਤੇ ਸਾਧ ਸੰਗਤ ਇੰਨੇ ਸਿਰਕ ਵਿੱਚ ਬੈਠੇ ਨੇ ਕਿ ਸੰਸਾਰੀ ਧਨ ਭਾਵੇਂ ਟਕਾ ਪੱਲੇ ਨਾ ਰਹਿ ਜਾਏ ਉਹ ਕਰਤੇ ਦੇ ਭਿਖਾਰੀ ਬਣਦੇ ਨੇ, ਕਦੀ ਦੁਨੀਆਂ ਦੀ ਮੁਥਾਜੀ ਨਹੀਂ ਕਰਦੇ। ਉਹਨਾਂ ਨੂੰ ਖਜ਼ਾਨਾ ਪਰਮੇਸ਼ਰ ਨੇ ਦਿੱਤਾ। ਸਿੱਖ ਪੰਥ ਦੇ ਅੰਦਰ ਬੜੇ ਬੜੇ ਨਾਮ ਦੇ ਰਸੀਏ ਮਹਾਂਪੁਰਖ ਪੈਦਾ ਹੋਏ ਜਿਨ੍ਹਾਂ ਦੇ ਅੰਦਰ ਦੀ ਤ੍ਰਿਪਤੀ, ਜਿਨ੍ਹਾਂ ਦੇ ਅੰਦਰ ਦਾ ਸੰਤੋਖ ਦੁਨੀਆਂ ਦੇ ਸ਼ਹਿਨਸ਼ਾਹਾਂ ਦੀਆਂ ਨਜ਼ਰਾਂ ਝੁਕਾ ਦਿੰਦਾ, ਪਰ ਉਹ ਕਦੀ ਕਿਸੇ ਦੇ ਅੱਗੇ ਨਹੀਂ ਝੁਕਦੇ। ਮਹਾਨ ਆਤਮਾ ਸੰਤ ਬਾਬਾ ਅਤਰ ਸਿੰਘ ਜੀ ਮਸਤੁਆਣੇ ਵਾਲਿਆਂ ਨੂੰ ਅੰਗਰੇਜ਼ ਹਾਕਮ ਨੇ ਬਾਕੀ ਧਰਮਾਂ ਦੇ ਮੁਖੀਆਂ ਸਮੇਤ ਸੱਦਿਆ ਸੀ ਤੇ ਬਾਬਾ ਅਤਰ ਸਿੰਘ ਜੀ ਹੁਣਾਂ ਨੇ ਕਿਸੇ ਹਾਕਮ ਦੀ ਤਾਰੀਫ ਨਹੀਂ ਕੀਤੀ। ਜਦੋਂ ਉਹ ਹਾਕਮ ਦੇ ਸੱਦੇ ਉੱਤੇ ਗਏ, ਆਪਾਂ ਸਾਰੇ ਇਸ ਇਤਿਹਾਸਕ ਘਟਨਾ ਨੂੰ ਜਾਣਦੇ ਹਾਂ ਕਿ ਉਸ ਨਾਮ ਧਨ ਦੇ ਨਾਲ ਮਾਲਾ ਮਾਲ ਹੋਈ ਰੂਹ ਨੇ ਕਿਸੇ ਹਾਕਮ ਦੀ ਤਾਰੀਫ ਨਹੀਂ ਕੀਤੀ। ਗੁਰਮੁਖੋ ਉਹਨਾਂ ਨੇ ਕੀ ਕਿਹਾ ਸੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਿਉਂਕਿ ਉਹਨਾਂ ਦੇ ਅੰਦਰ ਦਾਤੇ ਦਾ ਦਿੱਤਾ ਹੋਇਆ ਨਾਮ ਖਜ਼ਾਨਾ ਤੇ ਮੈਂ ਮੁਥਾਜੀ ਕਿਉਂ ਕਰਾਂ ਜਦੋਂ ਮੇਰੇ ਸਾਹ ਨੇ ਮੈਨੂੰ, ਮੇਰੇ ਸਹੁ ਨੇ ਮੈਨੂੰ ਪੂਰਾ ਧਨੀ ਬਣਾ ਦਿੱਤਾ। ਭਗਤ ਦੀ ਜ਼ਿੰਦਗੀ ਵਿੱਚ ਜਦੋਂ ਪਰਮੇਸ਼ਰ ਦੀ ਭਗਤੀ ਦਾ ਖਜ਼ਾਨਾ ਵਰਤਦਾ ਨਾ ਸਾਧ ਸੰਗਤ, ਉਹ ਅੰਦਰੋਂ ਤ੍ਰਿਪਤ ਹੋ ਜਾਂਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਬਹੁਤ ਸੁੰਦਰ ਸਾਹਿਤ ਸਿੱਖ ਪੰਥ ਦੀ ਝੋਲੀ ਚ ਪਾਇਆ। ਉਹਨਾਂ ਦੀ ਰਚਨਾ ਦੇ ਅੰਦਰ ਇੱਕ ਪੁਸਤਕ ਹੈ ਸੰਤ ਗਾਥਾ, ਬੜੀਆਂ ਬੜੀਆਂ ਸੁੱਚੀਆਂ ਰੂਹਾਂ ਦੇ ਜੀਵਨ ਦਾ ਜ਼ਿਕਰ ਉਹਨਾਂ ਨੇ ਕੀਤਾ। ਉਸ ਸੰਤ ਗਾਥਾ ਦੇ ਅੰਦਰ ਇੱਕ ਆਤਮਾ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਦਾ ਨਾਂ ਹੈ ਭਾਈ ਬੁੱਧੂ ਸਾਹਿਬ ਜੀ। ਨਾਮ ਰਸੀਏ ਸਿੱਖ ਕੈਸੇ ਹੁੰਦੇ ਆ, ਸੱਤ ਦੀ ਕਮਾਈ ਵਾਲੀਆਂ ਉਹ ਸੱਤਵਾਦੀ ਰੂਹਾਂ ਕੈਸੀਆਂ ਹੁੰਦੀਆਂ ਸਾਧ ਸੰਗਤ। ਉਹਨਾਂ ਦੇ ਕੋਲ ਪਰਮੇਸ਼ਰ ਦਾ ਦਿੱਤਾ ਹੋਇਆ ਖਜ਼ਾਨਾ ਉਹਨਾਂ ਨੂੰ ਕਿਵੇਂ ਤ੍ਰਿਪਤੀ ਦਿੰਦਾ, ਥੋੜਾ ਜਿਹਾ ਧਿਆਨ ਇੱਥੇ ਇਕਾਗਰ ਕਰਿਓ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਕਿ ਬੜੇ ਸੰਤੋਖ ਵਾਲੀ ਬਿਰਤੀ ਸਨ ਭਾਈ ਬੁੱਧੂ ਸਾਹਿਬ ਜੀ। ਉਹਨਾਂ ਦੇ ਅੰਦਰ ਦੀ ਆਤਮਾ ਜਿਹੜੀ ਉਹ ਰੱਚੀ ਹੋਈ ਹੈ, ਕਦੀ ਤ੍ਰਿਸ਼ਨਾ ਨੇੜੇ ਨਹੀਂ ਆਉਂਦੀ। ਜਿਸ ਕਹਿ ਦੀਆ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗਿਆ ਆਏ। ਉਹਨਾਂ ਦੇ ਜੀਵਨ ਦਾ ਥੋੜੀ ਜਿਹੀ ਭੂਮਿਕਾ ਮੈਂ ਤੁਹਾਡੇ ਨਾਲ ਬੰਨ ਲਵਾਂ। ਕਹਿੰਦੇ ਜਦੋਂ ਪਹਿਲੀ ਵਾਰੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਭਾਈ ਸਾਹਿਬ ਜੀ ਹੱਥ ਵਿੱਚ ਬਾਟਾ ਲੈ ਕੇ ਕੂੜਾ ਸੰਭਰ ਰਹੇ ਸਨ, ਸਫਾਈ ਕਰ ਰਹੇ ਸਨ। ਕੱਪੜੇ ਬਹੁਤੇ ਸਾਫ਼ ਨਹੀਂ ਸਨ, ਹੱਥ ਲਿਬੜੇ ਹੋਏ ਸੀ, ਸੇਵਾ ਵਿੱਚ ਰੱਤੇ ਹੋਏ। ਤੇ ਮਹਾਰਾਜਾ ਰਣਜੀਤ ਸਿੰਘ ਬੜੀ ਸਦਰ ਨਾਲ ਗਏ। ਕਹਿੰਦੇ ਉਹਨਾਂ ਨੇ ਜਾ ਕੇ ਪੁੱਛਿਆ ਵੀ ਮੈਂ ਬੁੱਧੂ ਸਾਹਿਬ ਜੀ ਨੂੰ ਮਿਲਣਾ, ਭਾਈ ਸਾਹਿਬ ਨੂੰ ਹੀ ਪੁੱਛਣ ਲੱਗੇ। ਤੇ ਭਾਈ ਬੁੱਧੂ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਸਤਿਕਾਰ ਉਹਨਾਂ ਨੂੰ ਦਿੰਦੇ ਹਾਂ, ਸਾਧ ਸੰਗਤ ਉਹ ਨਾਮ ਦੇ ਰਸੀਏ ਮਹਾਂਪੁਰਖ ਸਨ, ਪਰ ਉਹਨਾਂ ਦੇ ਅੰਦਰ ਦੀ ਬਿਰਥਾ ਵੇਖੋ। ਕਹਿੰਦੇ ਭਾਈ ਸਾਹਿਬ ਕਹਿਣ ਲੱਗੇ, ਭਾਈ ਵੀਰ ਸਿੰਘ ਜੀ ਲਿਖਦੇ ਵੀ ਭਾਈ ਮਹਾਰਾਜਾ ਰਣਜੀਤ ਸਿੰਘ ਜੀ ਰੁਕੋ, ਮੈਂ ਮਿਲਾਉਂਦਾ ਤੁਹਾਨੂੰ। ਕੂੜਾ ਸੰਭਰਿਆ, ਹੱਥ ਧੋਤੇ, ਪੰਜ ਇਸ਼ਨਾਨਾਂ ਕੀਤੀਆਂ ਤੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਜਿਹੜਾ ਕਮਰਾ ਗੁਰੂ ਸਾਹਿਬ ਜੀ ਵਾਲਾ ਸੀ ਨਾ, ਉਸ ਕਮਰੇ ਦੇ ਸਾਹਮਣੇ ਚਲੇ ਗਏ ਤੇ ਜਾ ਕੇ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਜੀ, ਸਾਹਿਬ ਉਹ ਅੰਦਰ ਬਿਰਾਜਮਾਨ ਨੇ ਤੇ ਬੁੱਧੂ ਤੁਹਾਡੇ ਸਾਹਮਣੇ। ਅੰਦਰ ਸੰਤੋਖ ਵਾਲੀ ਬਿਰਤੀ, ਪਰਮੇਸ਼ਰ ਨੇ ਧਨੀ ਬਣਾ ਦਿੱਤਾ ਖਜ਼ਾਨਾ ਬਖਸ਼ ਕੇ, ਉਹਨਾਂ ਨੂੰ ਇਹ ਰਾਜਿਆਂ ਦੀ ਕੋਈ ਮਥਾਜੀ ਨਹੀਂ। ਕਹਿੰਦੇ ਸਾਹਿਬ ਉਹ ਨੇ ਤੇ ਬੁੱਧੂ ਤੁਹਾਡੇ ਸਾਹਮਣੇ। ਉਹਨਾਂ ਦੇ ਜੀਵਨ ਦਾ ਜਿਹੜਾ ਮੈਂ ਜ਼ਿਕਰ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਇਸ ਵਿਸ਼ੇ ਨਾਲ ਸੰਬੰਧਿਤ। ਅੰਦਰ ਕਿੰਨਾ ਤ੍ਰਿਪਤ ਹੁੰਦਾ ਜਦੋਂ ਭਗਤ ਖਜ਼ਾਨਾ ਪਰਮੇਸ਼ਰ ਭਗਤ ਜਨਾਂ ਨੂੰ ਬਖਸ਼ਦੇ ਆ। ਇੱਕ ਬ੍ਰਾਹਮਣ ਆ ਗਿਆ, ਲੋੜਵੰਦ ਸੀ, ਗਰੀਬ ਸੀ ਤੇ ਜਾਣਦੇ ਨੇ ਕਿ ਭਾਈ ਸਾਹਿਬ ਦਾ ਹਿਰਦਾ ਬੜਾ ਦਰਦਵੰਦ ਹੈ। ਇਸ ਬ੍ਰਾਹਮਣ ਨੇ ਫਰਿਆਦ ਕੀਤੀ, ਕਹਿੰਦੇ ਭਾਈ ਸਾਹਿਬ ਜੀ ਮੇਰੀ ਪੁੱਤਰੀ ਦਾ ਵਿਆਹ ਹੈ ਤੇ ਮੇਰੀ ਫਰਿਆਦ ਹੈ ਵੀ ਜੇ ਤੁਸੀਂ ਮੇਰੇ ਨਾਲ ਮਹਾਰਾਜਾ ਰਣਜੀਤ ਸਿੰਘ ਕੋਲ ਜਾ ਕੇ ਫਰਿਆਦ ਕਰੋ, ਮੈਨੂੰ ਥੋੜਾ ਜਿਹਾ ਧਨ ਮਿਲ ਜਾਏ, ਮੇਰੀ ਧੀ ਦਾ ਵਿਆਹ ਹੋ ਜਾਏ। ਸਾਧ ਸੰਗਤ ਇਹ ਪਿਰਤ ਗੁਰੂ ਨਾਨਕ ਸਾਹਿਬ ਨੇ ਪਾਈ ਸੀ, ਬੜੀ ਚੰਗੀ ਸੇਵਾ। ਅੱਜ ਪੰਥ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਲੋੜਵੰਦ ਬੱਚੀਆਂ ਦੇ ਵਿਆਹ ਕਰਵਾ ਰਹੀਆਂ, ਇਹ ਬੜੀ ਚੰਗੀ ਸੇਵਾ। ਇਹ ਪਿਰਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਈ ਸੀ ਜਦੋਂ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕਿਸੇ ਕੋਲ ਮੰਗਣਾ ਨਹੀਂ, ਇੱਕ ਤੇ ਭਰੋਸਾ ਰੱਖਣਾ। ਤੇ ਕੁਝ ਵਰ੍ਹਿਆਂ ਬਾਅਦ ਭਾਈ ਮਰਦਾਨਾ ਜੀ ਫਿਰ ਸੁਲਤਾਨਪੁਰ ਲੋਧੀ ਆ ਗਏ, ਕਹਿੰਦੇ ਸਤਿਗੁਰ ਜੀ ਮੇਰੀ ਪੁੱਤਰੀ ਦਾ ਵਿਆਹ ਹੈ ਜੇ ਤੁਸੀਂ ਬਚਨ ਕੀਤਾ ਸੀ ਕਿਸੇ ਕੋਲੋਂ ਮੰਗਣਾ ਨਹੀਂ, ਇਸ ਵਾਸਤੇ ਤੁਹਾਡੇ ਦਰ ਤੇ ਆ ਗਿਆ। ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਚਿੰਤਾ ਨਾ ਕਰ, ਜੇ ਭਰੋਸਾ ਰੱਖ ਕੇ ਆ ਗਿਆ ਤੇ ਫਿਰ ਤੇਰੇ ਕਾਰਜ ਆਪੇ ਪਰਮੇਸ਼ਰ ਸਵਾਰੇਗਾ। ਉੱਥੇ ਭਾਈ ਮਨਸੁਖ ਜੀ ਦੇ ਕੋਲ ਸੌਦਾ ਲੈਣ ਵਾਸਤੇ ਭਾਈ ਭਗੀਰਥ ਜੀ ਨੂੰ ਭੇਜਿਆ ਸੀ, ਤੇ ਮੇਰੇ ਦਾਦਾ ਜੀ ਨੇ ਸਭ ਤੋਂ ਪਹਿਲਾਂ ਸਿੱਖ ਪੰਥ ਦੇ ਅੰਦਰ ਭਾਈ ਮਰਦਾਨਾ ਜੀ ਦੀ ਪੁੱਤਰੀ ਦਾ ਵਿਆਹ ਕੀਤਾ ਸੀ, ਜਿਹਨੂੰ ਅੱਜ ਪੰਥ ਸੇਵਾ ਸਮਝ ਕੇ ਨਿਭਾ ਰਿਹਾ। ਬੜੀ ਚੰਗੀ ਸੇਵਾ ਹੈ। ਇਹ ਪੰਡਿਤ ਜੀ ਆ ਗਏ ਲੋੜਵੰਦ ਸਨ ਤੇ ਕਹਿੰਦੇ ਵੀ ਭਾਈ ਸਾਹਿਬ ਜੀ, ਭਾਈ ਬੁੱਧੂ ਸਾਹਿਬ ਜੀ, ਮੇਰੀ ਧੀ ਦਾ ਵਿਆਹ, ਜੇ ਤੁਸੀਂ ਮੇਰੇ ਨਾਲ ਚੱਲੋ ਤੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਥੋੜ੍ਹੀ ਜਿਹੀ ਮਦਦ ਲੈ ਲਈਏ, ਮੈਂ ਆਪਣੀ ਪੁੱਤਰੀ ਦਾ ਵਿਆਹ ਕਰ ਲਵਾਂਗਾ। ਭਾਈ ਸਾਹਿਬ ਕਹਿਣ ਲੱਗੇ ਵੀ ਮੈਨੂੰ ਇਹ ਜੱਚਦਾ ਨਹੀਂ ਕਿ ਮੈਂ ਮਹਾਰਾਜੇ ਦੇ ਕੋਲ ਮੰਗਣ ਵਾਸਤੇ ਜਾਵਾਂ। ਭਗਤ ਖਜ਼ਾਨਾ ਦਿੱਤਾ ਹੋਇਆ ਨਾ ਪਰਮੇਸ਼ਰ ਨੇ, ਤੇ ਜਿਹਦੇ ਕੋਲ ਖਜ਼ਾਨੇ ਦੀਆਂ ਚਾਬੀਆਂ ਨੇ, ਗੁਰਮੁਖੋ ਕਿਉਂ ਮੁਥਾਜੀ ਕਰੇਗਾ ਕਿਸੇ ਦੀ। ਕਹਿੰਦੇ ਮੇਰੇ ਵਾਸਤੇ ਇਹ ਗੱਲ ਹਜ਼ਮ ਨਹੀਂ ਹੁੰਦੀ, ਚਿੱਤ ਨਾ ਮੰਨੇ। ਪਰ ਲੋੜਵੰਦ ਨੇ ਤਰਲਾ ਲੈ ਕੇ ਕਿਹਾ ਕਿ ਆਪਣੇ ਲਈ ਨਹੀਂ, ਮੇਰੇ ਵਾਸਤੇ ਚੱਲੋ। ਤੇ ਗੱਲ ਨੂੰ ਧਿਆਨ ਨਾਲ ਸੁਣਨਾ। ਕਹਿੰਦੇ ਭਾਈ ਸਾਹਿਬ ਜੀ ਤੁਰ ਤੇ ਪਏ ਪਰ ਤਵੇ ਤੇ ਹੱਥ ਮਾਰ ਕੇ ਕਾਲਖ ਨਾਲ ਮੂੰਹ ਕਾਲਾ ਕਰ ਲਿਆ। ਭਾਈ ਵੀਰ ਸਿੰਘ ਜੀ ਦਾ ਮਿੱਥਿਆ ਲਿਖੀਏ, ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਿਲਾਂ ਚ ਜਾ ਕੇ ਨਾ ਜਾ ਉਹ ਪੰਡਿਤ ਦੀ ਫਰਿਆਦ ਸੁਣਾਈ, ਜੀ ਕਿਰਪਾ ਕਰੋ, ਇਹ ਲੋੜਵੰਦ ਪੁਰਖ ਹੈ, ਇਹਦੀ ਪੁੱਤਰੀ ਦਾ ਵਿਆਹ ਹੈ, ਕੁਝ ਧਨ ਦੇ ਦਿਓ। ਤੇ ਬਾਦਸ਼ਾਹ ਰਣਜੀਤ ਸਿੰਘ ਕਹਿਣ ਲੱਗੇ ਵੀ ਚਿੰਤਾ ਨਹੀਂ ਕੋਈ ਵੀ, ਤੁਸੀਂ ਆਏ ਹੋ ਧਨ ਭਾਗ, ਧਨ ਤੇ ਜਿੰਨਾ ਤੁਸੀਂ ਕਹੋਗੇ ਮੈਂ ਦੇ ਦਿਆਂਗਾ। ਪਰ ਭਾਈ ਸਾਹਿਬ ਜੀ ਮੂੰਹ ਦੇ ਉੱਤੇ ਕਾਲਖ ਕਿਉਂ ਪੋਤ ਕੇ ਆਇਓ? ਅੱਗੋ ਭਾਈ ਸਾਹਿਬ ਨੇ ਜਵਾਬ ਦਿੱਤਾ, ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਚਰਨਾਂ ਦੇ ਵਿੱਚ ਢੋਈ ਦਿੱਤੀ ਹੋਵੇ, ਜਿਹੜੇ ਰੱਬ ਦੇ ਭਰੋਸੇ ਉੱਤੇ ਜਿਉਂਦੇ ਹੋਣ, ਤੇ ਜਦੋਂ ਉਹ ਆਪਣੇ ਵਾਹਿਗੁਰੂ ਜੀ ਦੇ ਭਰੋਸੇ ਤੋਂ ਥਿੜਕ ਕੇ ਕਿਸੇ ਕੋਲ ਮੰਗਣ ਜਾਂਦੇ ਨੇ ਨਾ, ਰੱਬੀ ਦਰਗਾਹ ਵਿੱਚ ਉਹਨਾਂ ਦਾ ਮੂੰਹ ਕਾਲਾ ਹੋ ਜਾਂਦਾ ਹੈ। ਇੱਕ ਧਰਮੀ ਦਾ ਜੀਵਨ ਕਿਸ ਤਰ੍ਹਾਂ ਦਾ ਹੋਵੇ, ਇੱਕ ਸੰਤ ਦਾ ਜੀਵਨ ਕੈਸਾ ਉੱਚਾ ਸੁੱਚਾ ਹੁੰਦਾ ਹੈ। ਕਹਿੰਦੇ ਜਦੋਂ ਕੋਈ ਧਰਮੀ ਕਿਸੇ ਬੰਦੇ ਦੇ ਕੋਲ ਮੁਥਾਜੀ ਕਰਕੇ ਮੰਗਣ ਵਾਸਤੇ ਜਾਂਦਾ ਹੈ ਨਾ, ਕੋਈ ਰੱਬ ਦਾ ਪਿਆਰਾ, ਤੇ ਰੱਬੀ ਦਰਗਾਹ ਵਿੱਚ ਉਹਦਾ ਮੂੰਹ ਕਾਲਾ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਪਰਮੇਸ਼ਰ ਦੀ ਦਰਗਾਹ ਵਿੱਚ ਮੇਰਾ ਮੂੰਹ ਕਾਲਾ ਹੋਏ, ਮੈਂ ਮੰਗਣ ਵਾਸਤੇ ਆਇਆ ਤੇ ਆਪ ਹੀ ਮੂੰਹ ਕਾਲਾ ਕਰਕੇ ਆ ਗਿਆ। ਮਹਾਰਾਜ ਜਿਹਨਾਂ ਨੂੰ ਖਜ਼ਾਨਾ ਦਿੱਤਾ ਹੈ ਨਾ, ਉਹ ਬੜੇ ਅਮੀਰ ਨੇ। ਉਹ ਇਹ ਮੰਨਦੇ ਨੇ ਕਿ ਦੁਨੀਆਂ ਅੱਗੇ ਹੱਥ ਅੱਡਾਂਗਾ ਤੇ ਮੇਰਾ ਰੱਬ ਦੇ ਘਰ ਮੂੰਹ ਕਾਲਾ ਹੋ ਜਾਣਾ। ਐਸਾ ਖਜ਼ਾਨਾ ਦੇ ਕੇ ਅਮੀਰ ਕੀਤਾ ਮੇਰੇ ਸਤਿਗੁਰ ਜੀ। ਉਹ ਭਗਤ ਜਨਾਂ ਦੀ ਵਡਿਆਈ, ਦੁਨੀਆਂ ਦਾ ਧਨ ਜਿਹੜਾ ਉਹ ਅੱਜ ਸ਼ਹਿਨਸ਼ਾਹ ਤੇ ਕੱਲ ਭਿਖਾਰੀ ਹੋ ਸਕਦਾ, ਪਰ ਭਗਤ ਦੇ ਪੱਲੇ ਵਿੱਚ ਪਿਆ ਹੋਇਆ ਧਨ ਗੁਰਮੁਖ ਉਹ ਸਦਾ ਅਮੀਰ ਹੈ। ਲੋਕ ਵਿੱਚ ਵੀ ਅਮੀਰ ਹੈ ਤੇ ਪਰਲੋਕ ਵਿੱਚ ਵੀ ਅਮੀਰ ਹੈ। ਉਹ ਕਦੀ ਕੰਗਾਲ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਸੱਚਾ ਧਨ ਨਸੀਬ ਹੋ ਗਿਆ।
ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ।
ਹੁਣ ਇਹ ਵਾਹਿਗੁਰੂ ਜੀ ਰੂਪੀ ਜਿਹੜਾ ਧਨ ਹੈ ਕਿਵੇਂ ਪਾਵਾਂਗੇ ਭਲਾ? ਵਡਿਆਈ ਸੁਣ ਕੇ ਜੀ ਕਰੇਗਾ ਨਾ, ਭਗਤ ਜਨਾਂ ਦੀ ਸੋਭਾ ਸੁਣ ਕੇ ਜੀ ਕਰੇਗਾ ਵੀ ਇੰਨੀ ਵਡਿਆਈ ਭਗਤਾਂ ਨੂੰ? ਮੇਰੇ ਮਨ ਦੇ ਅੰਦਰ ਫੁਰਨਾ ਆਇਆ ਵੀ ਮੈਨੂੰ ਇਹ ਖਜ਼ਾਨਾ ਕਿਵੇਂ ਮਿਲ ਸਕਦਾ ਹੈ? ਤੇ ਸੱਚੇ ਪਾਤਸ਼ਾਹ ਹਜ਼ੂਰ ਨੇ ਜੁਗਤ ਦੱਸੀ, ਕਹਿੰਦੇ ਸ਼ਬਦ ਦੀ ਕਮਾਈ ਕਰਕੇ ਇਸ ਧਨ ਦੇ ਮਾਲਕ ਬਣ ਜਾਈਦਾ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ, ਗੁਰ ਸ਼ਬਦੀ ਸ਼ਬਦ ਦੇ ਦੁਆਰਾ, ਗੁਰੂ ਕਾ ਸ਼ਬਦ ਸਾਡੇ ਵਾਸਤੇ ਗੁਰਮੁਖੋ ਰੱਬੀ ਹੁਕਮ ਰੂਪ ਵਿੱਚ ਵਰਤ ਰਿਹਾ, ਤੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕਰ ਲਈ ਉਹਨਾਂ ਨੂੰ ਕਿਹੜਾ ਧਨ ਮਿਲਿਆ? ਨਾਮ ਧਨ। ਸ਼ਬਦ ਦੀ ਕਮਾਈ ਕੀ ਕਰਵਾਏਗੀ? ਬੇਈਮਾਨੀ ਦਾ ਧਨ ਛਡਾ ਦੇਗੀ, ਰਿਸ਼ਵਤ ਛਡਾ ਦੇਗੀ, ਠੱਗੀ ਛਡਾ ਦੇਗੀ। ਸ਼ਬਦ ਦੀ ਸੋਝੀ ਕੀ ਦੇਗੀ ਕਿ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਫੜੇ ਹੋਏ ਵੀ ਛੁੱਟ ਜਾਣਗੇ। ਭੂਮੀਆਂ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਜੱਦੀ ਕਰਮ ਹੈ ਕਿ ਮੇਰੇ ਕੋਲੋਂ ਚੋਰੀ ਨਹੀਂ ਉਹ ਛੁੱਟਣੀ, ਮੇਰੀ ਮਜਬੂਰੀ ਹੈ। ਕਈ ਵਾਰੀ ਕਈ ਭਲੇ ਪੁਰਖਾਂ ਨੂੰ ਕਹੀਏ ਨਾ ਵੀ ਭਲਿਆ ਨਸ਼ਾ ਛੱਡ ਦੇ, ਉਹ ਕਹਿੰਦਾ ਮੇਰੇ ਹੱਡਾਂ ਚ ਰਚ ਗਿਆ, ਮੇਰੇ ਕੋਲ ਛੱਡਿਆ ਨਹੀਂ ਜਾਣਾ। ਤੇ ਗੁਰੂ ਦੇ ਸ਼ਬਦ ਨੂੰ ਚੇਤੇ ਚ ਵਸਾਈ, ਜਿਹੜੇ ਨਹੀਂ ਛੁੱਟਣ ਵਾਲੇ ਔਗਣ ਉਹ ਵੀ ਤੇਰੀ ਜ਼ਿੰਦਗੀ ਚ ਛੁੱਟ ਜਾਣਗੇ। ਭੂਮੀਆਂ ਕਹਿੰਦਾ ਸਤਿਗੁਰ ਜੀ ਮੇਰੇ ਕੋਲੋਂ ਬੁਰਿਆਈ ਛੁੱਟਣੀ ਨਹੀਂ। ਤੇ ਮੇਰੇ ਸਤਿਗੁਰ ਜੀ ਕਹਿੰਦੇ ਭਾਗਾਂ ਵਾਲਿਆ, ਆਹ ਸਿੱਖਿਆ ਪੱਲੇ ਚ ਬੰਨ ਲਈ, ਗਰੀਬ ਮਾਰ ਨਹੀਂ ਕਰਨੀ, ਖਾ ਕੇ ਹਰਾਮ ਨਹੀਂ ਕਰਨਾ, ਝੂਠ ਨਹੀਂ ਬੋਲਣਾ। ਗੁਰੂ ਦਾ ਸ਼ਬਦ ਚੇਤੇ ਦੇ ਅੰਦਰ ਗੰਢ ਦੇ ਕੇ ਬੰਨ ਲਿਆ। ਮੇਰੇ ਸਤਿਗੁਰੂ ਜੀ ਨੇ ਕਿਹਾ ਸੀ ਤੂੰ ਕਹਿੰਦਾ ਮੇਰੇ ਕੋਲੋਂ ਛੁੱਟਣੀ ਨਹੀਂ ਚੋਰੀ, ਤੇਰੇ ਸਾਹਮਣੇ ਚੋਰੀ ਦਾ ਮਾਲ ਟਿਕਿਆ ਹੋਏਗਾ, ਤੇਰੇ ਕੋਲ ਚੁੱਕਿਆ ਹੀ ਨਹੀਂ ਜਾਣਾ। ਤੇਰੇ ਸਾਹਮਣੇ ਸਾਰਾ ਕੁਝ ਦਰਵਾਜ਼ੇ ਖੁੱਲੇ ਹੋਣਗੇ, ਤੂੰ ਕਰ ਹੀ ਨਹੀਂ ਸਕਣੀ। ਇਹ ਹੈ ਗੁਰੂ ਦੇ ਸ਼ਬਦ ਦੀ ਕਮਾਈ। ਗੁਰਮੁਖੋ, ਉਦੋਂ ਪਾਪਾਂ ਦਾ ਧਨ ਛੁੱਟ ਜਾਂਦਾ, ਗੁਰੂ ਦੇ ਸ਼ਬਦ ਦੁਆਰਾ ਇਹ ਪਾਇਆ ਜਾਂਦਾ ਧਨ, ਤਾਂ ਪਰਮੇਸ਼ਰ ਦੇ ਨਾਮ ਦੀ ਕਮਾਈ ਹੁੰਦੀ। ਦੁਨੀਆਂ ਦੇ ਔਗੁਣ ਛੁੱਟ ਜਾਂਦੇ, ਇਹ ਵਾਹਿਗੁਰੂ ਜੀ ਦੇ ਗੁਣਾਂ ਰੂਪੀ ਧਨ ਦਾ ਜ਼ਖੀਰਾ ਅੰਦਰ ਇਕੱਠਾ ਹੋ ਜਾਂਦਾ।
ਬਿਨ ਸ਼ਬਦ ਜਗ ਭੁੱਲਦਾ ਫਿਰਦਾ, ਦਰਗਾਹ ਮਿਲੈ ਸਜਾਏ।
ਜੇ ਸ਼ਬਦ ਸੁਰਤ ਵਿੱਚ ਨਾ ਟਿਕਿਆ, ਸ਼ਬਦ ਗੁਰਦੁਆਰਾ ਸਾਹਿਬ ਤੇ ਟਿਕਿਆ, ਸ਼ਬਦ ਪ੍ਰਕਾਸ਼ਮਾਨ ਹੈ, ਤੇ ਜੇ ਸ਼ਬਦ ਪਿਆਰੇ ਉਹ ਸੁਰਤ ਅੰਦਰ ਨਾ ਟਿਕਿਆ, ਤੇ ਫਿਰ ਅਸੀਂ ਭਟਕਦੇ ਫਿਰਾਂਗੇ। ਜਗ ਭਟਕਦਾ ਫਿਰ ਰਿਹਾ, ਬਿਨ ਸ਼ਬਦ ਹੈ ਸਭ ਜਗ ਬੌਰਾਨਾ, ਬੌਰਾ ਹੋਇਆ ਫਿਰ ਰਿਹਾ ਜਗਤ। ਸ਼ਬਦ ਦੀ ਸੋਝੀ ਸਾਡੇ ਅੰਦਰ ਚੇਤਨਾ ਪੈਦਾ ਕਰ ਸਕਦੀ ਹੈ। ਜਿਨ੍ਹਾਂ ਦੇ ਅੰਦਰ ਸ਼ਬਦ ਦੀ ਸੋਝੀ ਹੈ, ਉਹਨਾਂ ਨੇ ਗੁਰਮੁਖੋ ਨਫ਼ਰਤ ਦੀਆਂ ਕੰਧਾਂ ਤੋੜ ਦਿੱਤੀਆਂ। ਉਹਨਾਂ ਨੂੰ ਸ਼ਬਦ ਨੇ ਇਹ ਗਿਆਨ ਦੇ ਦਿੱਤਾ ਕਿ ਏਕ ਪਿਤਾ ਏਕ ਸਕੇ ਹਮ ਬਾਰਕ। ਉਹਨਾਂ ਦੇ ਅੰਦਰੋਂ ਵਿਸਰ ਗਈ ਸਭ ਤਾਤ ਪਰਾਈ, ਬਗਾਨੀ ਈਰਖਾ ਖਤਮ ਹੋ ਗਈ। ਜੇ ਸੱਚ ਪੁੱਛੋ ਗੁਰੂ ਕੇ ਸਿੱਖੋ, ਅੱਜ ਸਭ ਤੋਂ ਵੱਡੇ ਉਪੱਧਰ ਦਾ ਕਾਰਨ ਹੈ ਸਾਡੇ ਫਿਰਕੇ, ਸਾਡੇ ਮਜ਼ਹਬ, ਸਾਡੇ ਧਰਮਾਂ ਦੀਆਂ ਵੰਡੀਆਂ। ਇਹ ਗੁਰੂ ਸਾਹਿਬ ਜੀ ਨੇ ਸ਼ਬਦ ਦਾ ਸੂਰਜ ਚਾੜ ਕੇ ਜਗਤ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਇਹ ਵਖਰੇਵੇਂ ਨਿਰਮੂਲ ਹਨ, ਇਹ ਵਖਰੇਵੇਂ ਝੂਠੇ ਹਨ, ਇਹਨਾਂ ਕਰਮ ਕਾਂਡਾਂ ਭਰਮਾਂ ਵਿੱਚੋਂ ਤੇ ਇਹ ਵੰਡੀਆਂ ਵਿੱਚੋਂ ਬਾਹਰ ਨਿਕਲ ਆਓ। ਸਤਿਗੁਰੂ ਜੀ ਨੇ ਸਮਝ ਦਿੱਤੀ ਸੀ। ਇਹ ਸੋਝੀ ਕਦੋਂ ਆਏਗੀ? ਜਦੋਂ ਸ਼ਬਦ ਸਾਡੇ ਅੰਦਰ ਵਰਤੇਗਾ। ਸ਼ਬਦ ਤੋਂ ਬਿਨਾਂ ਜਗਤ ਭਟਕਿਆ ਹੋਇਆ, ਰਾਹ ਤੋਂ ਖੁੰਝਿਆ ਹੋਇਆ, ਇਹ ਸਾਰਾ ਜੀਵਨ ਗੁਬਾਰ ਵਿੱਚ ਗੁਜ਼ਾਰਦਾ ਹੈ।
ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ।
ਪਰਮੇਸ਼ਰ ਨੇ ਅੰਦਰ ਬੜਾ ਕੁਝ ਟਿਕਾਇਆ, ਬਹੁਤ ਕੁਝ ਟਿਕਾ ਕੇ ਭੇਜਿਆ ਅੰਦਰ। ਸਭ ਤੋਂ ਵੱਡੀ ਦਾਤ ਕੀ ਟਿਕਾਈ? ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਵਾਹਿਗੁਰੂ ਜੀ ਨੇ ਅੰਦਰ ਬਹੁਤ ਕੁਝ ਟਿਕਾਇਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਸਾਰਾ ਕੁਝ ਕਿੱਥੇ ਟਿਕੇ ਹੋਏ? ਖਜ਼ਾਨੇ ਅੰਦਰ ਟਿਕੇ ਹੋਏ ਆ। ਜੋ ਬ੍ਰਹਿ ਮੰਡੇ ਸੋਈ ਪਿੰਡੇ, ਅੰਦਰ ਟਿਕਿਆ ਸਭ ਕੁਝ। ਅੰਤਰ ਕੀ ਟਿਕਿਆ ਹੋਇਆ? ਅੰਤਰ ਖੂਹਟਾ ਅੰਮ੍ਰਿਤ ਭਰਿਆ, ਅੰਦਰ ਖੂਹ ਭਰਿਆ ਹੋਇਆ ਅੰਮ੍ਰਿਤ ਰਸ ਦਾ। ਅੰਤਰ ਤੇਰਾ ਨਿਧਾਨ ਹੈ ਮਨ ਮੇਰਿਆ, ਅੰਤਰ ਤੇਰਾ ਨਿਧਾਨ ਹੈ। ਤੇ ਗੁਰੂ ਕੇ ਪਿਆਰੇ ਸਿੱਖੋ, ਅੰਦਰ ਬਹੁਤ ਅਮੋਲਕ ਵਸਤ ਸੀ, ਅਸੀਂ ਬਾਹਰ ਪਹਿਰੇ ਲਾ ਕੇ ਰੱਖੇ, ਬਾਹਰ ਬੜੀ ਕਰੜਾਈ ਕਰਕੇ ਰੱਖੀ। ਜਿੰਨਾ ਧਰਮ ਦਾ ਬਾਹਰ ਅਸੀਂ ਭੇਸ ਬਣਾਇਆ, ਬੜੇ ਸਖਤ ਪਹਿਰੇ ਲਾਏ ਵੀ ਅਸੀਂ ਬਾਹਰੋਂ ਸੁਰੱਖਿਅਤ ਰਹੀਏ, ਪਰ ਸਤਿਗੁਰੂ ਜੀ ਕਹਿੰਦੇ ਤੈਨੂੰ ਪਤਾ ਹੀ ਨਹੀਂ ਲੱਗਿਆ ਚੋਰ ਤੇਰੇ ਅੰਦਰ ਵੜ ਗਏ ਹੋਏ। ਜਿਵੇਂ ਹਰਿਦੁਆਰ ਵਿੱਚ ਉਸ ਪਾਂਡੇ ਨੂੰ ਕਿਹਾ ਸੀ ਨਾ ਮਹਾਰਾਜ ਨੇ ਕਿ ਤੂੰ ਬਾਹਰਲੀਆਂ ਨੀਚ ਜਾਤਾਂ ਤੋਂ ਡਰਦਾ ਪਿਆ, ਨੀਚ ਬਿਰਤੀਆਂ ਨੀਚ ਜਾਤਾਂ ਬਣ ਕੇ ਤੇਰੇ ਅੰਦਰ ਵਸੀਆਂ ਹੋਈਆਂ, ਕੁਬੁੱਧ ਡੂਮਣੀ, ਕੁਦਇਆ ਕੁਸਾਇਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਇੱਥੇ ਸਤਿਗੁਰੂ ਜੀ ਕਹਿੰਦੇ ਤੂੰ ਬਾਹਰ ਬੇਸ ਭੇਸ ਬਣਾ ਕੇ ਬੜੇ ਕਰੜੇ ਪਹਿਰੇ ਲਾਉਂਦਾ ਪਿਆ, ਕਿੱਡੀ ਵੱਡੀ ਸਾਡੇ ਨਾਲ ਛਲ ਵਾਲੀ ਗੱਲ ਹੋ ਗਈ ਕਿ ਅਸੀਂ ਬਾਹਰ ਖਿਆਲ ਰੱਖ ਰਹੇ ਹਾਂ, ਚੋਰ ਅੰਦਰ ਲੱਗੇ। ਕਾਮ ਰੂਪੀ ਚੋਰ, ਕ੍ਰੋਧ ਰੂਪੀ ਚੋਰ, ਹੰਕਾਰ ਰੂਪੀ ਚੋਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਸ ਦੇਹੀ ਮੈਂ ਪੰਜ ਚੋਰ ਵਸੈ, ਇਸ ਦੇਹੀ ਅੰਦਰ ਪੰਜ ਚੋਰ ਵਸ ਰਹੇ ਹੈ, ਤੇ ਉਹ ਕਾਮ ਸਾਡੇ ਅੰਦਰ ਐਸੀ ਤ੍ਰਿਸ਼ਨਾ ਦੀ ਅੱਗ ਬਾਲ ਰਿਹਾ ਕਿ ਕਾਮਨਾਵਾਂ ਦੀ ਪੂਰਤੀ ਨਹੀਂ ਹੁੰਦੀ ਸਾਰੀ ਜ਼ਿੰਦਗੀ। ਕ੍ਰੋਧ ਨੇ ਐਸੇ ਭਾਂਬੜ ਮਚਾਏ ਨੇ ਕਿ ਕਿਸੇ ਦਾ ਭਾਵੇਂ ਕੁਝ ਵਿਗਾੜੀਏ ਨਾ ਵਿਗਾੜੀਏ, ਅੰਦਰ ਸਾਡੇ ਅੱਗ ਲੱਗੀ, ਆਪ ਹੀ ਸੜੀ ਜਾ ਰਹੇ। ਉਹ ਅੰਦਰ ਜਿਹੜੇ ਖਜ਼ਾਨੇ ਰੱਖੇ ਸੀ ਉਹਨਾਂ ਨੂੰ ਲੁੱਟ ਰਹੇ ਆ, ਪਰ ਮਨਮੁੱਖ ਨੂੰ ਸਮਝ ਨਹੀਂ ਪੈ ਰਹੀ।
ਅੰਮ੍ਰਿਤ ਲੁੱਟੇ ਹੈ ਮਨਮੁੱਖ ਨਹੀਂ ਬੂਝੇ ਹੈ, ਕੋਈ ਨਾ ਸੁਣੈ ਪੁਕਾਰਾ।
ਉਹ ਲੁੱਟ ਰਹੇ ਨੇ ਪਰ ਤੈਨੂੰ ਪਤਾ ਹੀ ਨਹੀਂ। ਵੇਖੋ, ਬਚਣ ਦਾ ਯਤਨ ਤੇ ਉਦੋਂ ਕਰਨਾ ਸੀ ਨਾ ਜਦੋਂ ਪਤਾ ਲੱਗਦਾ। ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੇ, ਮਨਮੁੱਖ ਨੂੰ ਪਤਾ ਹੀ ਨਹੀਂ ਲੱਗਿਆ ਵੀ ਚੋਰ ਅੰਦਰ ਲੱਗੇ ਹੋਏ ਆ। ਉਹਨਾਂ ਨੂੰ ਆਪਣੇ ਸਮਝਦਾ ਰਿਹਾ, ਕਾਮ ਨੂੰ ਆਪਣਾ ਸਮਝਦਾ ਰਿਹਾ, ਬੜੀ ਪ੍ਰੀਤ ਪਈ ਕਾਮ ਨਾਲ, ਹੰਕਾਰ ਨਾਲ ਬੜੀ ਪ੍ਰੀਤ ਪਈ, ਉਹਨੂੰ ਆਪਣਾ ਸਮਝਦਾ ਰਿਹਾ, ਗਲਵੱਕੜੀ ਚ ਲੈ ਲੈ ਕੇ ਬਹਿੰਦਾ ਰਿਹਾ। ਕਿ ਮੈਂ ਹਾਂ ਮੈਂ ਹਾਂ, ਇਹਨੂੰ ਪਤਾ ਹੀ ਨਹੀਂ ਭੋਲੇ ਨੂੰ ਵੀ ਇਹ ਚੋਰ ਨੇ, ਉਹ ਲੁੱਟ ਰਹੇ ਨੇ, ਤੇ ਮਨਮੁਖ ਨੂੰ ਸਮਝ ਨਹੀਂ ਆ ਰਹੀ ਇਹ ਮਨ ਦੇ ਕਹੇ ਲੱਗ ਲੱਗ ਕੇ ਨਾ ਕਾਮ ਨੂੰ ਆਪਣਾ ਸਮਝ ਰਿਹਾ, ਕ੍ਰੋਧ ਨੂੰ ਆਪਣਾ ਸੱਜਣ ਸਮਝ ਰਿਹਾ, ਹੰਕਾਰ ਨੂੰ ਆਪਣਾ ਮਿੱਤਰ ਸਮਝ ਰਿਹਾ, ਲੁੱਟਿਆ ਜਾ ਰਿਹਾ ਪਰ ਅੱਖਾਂ ਹੀ ਨਹੀਂ ਖੁੱਲੀਆਂ, ਸਾਰੀ ਜ਼ਿੰਦਗੀ ਪਤਾ ਹੀ ਨਹੀਂ ਲੱਗਿਆ। ਜੇ ਪਤਾ ਲੱਗ ਜਾਏ ਤੇ ਬੰਦਾ ਬਚਣ ਦਾ ਯਤਨ ਕਰਦਾ, ਪਰ ਮਨਮੁੱਖ ਨੇ ਇਸ ਸੱਚਾਈ ਨੂੰ ਬੁੱਝਿਆ ਨਹੀਂ।
ਅੰਧਾ ਜਗਤ ਅੰਧ ਵਰ ਤਾਰਾ ਬਾਜ ਗੁਰੂ ਬੋਬਾਰਾ।
ਅੰਧਕਾਰ ਵਿੱਚ ਜਗਤ ਭਟਕ ਰਿਹਾ, ਅੰਧ ਦਾ ਵਰਤਾਰਾ ਵਰਤ ਰਿਹਾ, ਤੇ ਹਨੇਰੇ ਵਿੱਚ ਚੋਰਾਂ ਦਾ ਖਤਰਾ ਬਹੁਤਾ ਬਣ ਜਾਂਦਾ। ਹਨੇਰੇ ਵਿੱਚ ਤੁਸੀਂ ਵੇਖੋ ਪਹਿਰੇ ਲੱਗਦੇ ਨੇ ਥਾਂ ਥਾਂ ਦੇ ਉੱਤੇ, ਹਨੇਰੇ 'ਚ ਸੁਰੱਖਿਆ ਦਾ ਪ੍ਰਬੰਧ ਬਹੁਤਾ ਕਰੀਦਾ। ਅੰਧਕਾਰ ਵਰਤ ਰਿਹਾ ਅਗਿਆਨਤਾ ਦਾ, ਤੇ ਅੰਧਕਾਰ ਕਿਉਂ ਹੈ? ਗੁਰੂ ਤੋਂ ਬਿਨਾਂ ਗੁਬਾਰ ਹੈ। ਇਹ ਪੰਜ ਚੋਰ ਤਾਂ ਲੁੱਟ ਰਹੇ ਆ, ਇਹਨਾਂ ਪੰਜਾਂ ਤੋਂ ਬਚਾਂਗੇ ਕਿਵੇਂ? ਮੇਰੇ ਸਾਹਿਬ ਕਹਿੰਦੇ ਅਵਰ ਪੰਚ ਹਮ ਏਕ ਜਨਾ, ਕਿਉਂ ਰੱਖੈ ਘਰ ਬਾਹਰ ਮਨਾ, ਮਾਰੈ ਲੁੱਟੈ ਨੀਤ ਨੀਤ, ਮੈਨੂੰ ਕੁੱਟ ਰਹੇ ਨੇ ਮਹਾਰਾਜ, ਮੈਨੂੰ ਲੁੱਟ ਰਹੇ ਨੇ। ਜਦੋਂ ਅੱਖਾਂ ਖੁੱਲ ਜਾਣਗੀਆਂ ਨਾ, ਜੇ ਤੇ ਗੁਰਮੁਖੋ ਸਾਰੀ ਜ਼ਿੰਦਗੀ ਸੁੱਤਿਆਂ ਲੰਘ ਗਈ, ਤੇ ਭਾਈ ਗੁਰਦਾਸ ਜੀ ਕਹਿੰਦੇ ਸੋਏ ਰਹਿ ਰੀਤੋ ਘਰ ਦੇਖਿਆ ਉੱਠ ਭਰਾਤ ਹੈ। ਜਦੋਂ ਸਵੇਰੇ ਉੱਠੇਗਾ ਪ੍ਰਭਾਤ ਵੇਲੇ ਉੱਠੇਗਾ, ਜੇ ਸੁੱਤਿਆਂ ਵਿਹਾ ਗਈ ਤੇ ਜਦੋਂ ਇਹਦੀਆਂ ਅੱਖਾਂ ਖੁੱਲੇਗਾ ਖੁੱਲਣਗੀਆਂ, ਤੇ ਇਹ ਖਾਲੀ ਘਰ ਵੇਖੇਗਾ ਚੋਰ ਲੱਗ ਗਏ। ਜੈਸੇ ਚੋਰ ਲੱਗ ਗਿਆ ਜਾਗਿਆ, ਜੋਈ ਬਚਾ ਸੋਈ ਭਲੋ, ਚੋਰ ਲੱਗੇ ਹੋਏ ਨੇ। ਤੇ ਜੇ ਬੰਦਾ ਜਾਗ ਜੇ ਕੋਈ ਗੱਲ ਨਹੀਂ, ਜੇ 20 ਸਾਲ ਬੀਤ ਗਈ 30 ਸਾਲ ਬੀਤ ਗਈ ਅੱਖਾਂ ਨਹੀਂ ਖੁੱਲੀਆਂ, ਅੱਜ ਹੀ ਜਾਗ ਜਾ, ਜੇ ਜਾਗ ਜਾਏਗਾ ਜੋ ਬਚੇਗਾ ਉਹੀ ਭਲਾ, ਤੇ ਜੇ ਜਾਗੇ ਹੀ ਨਾ ਸਾਰੀ ਜ਼ਿੰਦਗੀ। ਤੇ ਫਿਰ ਭਾਈ ਸਾਹਿਬ ਜੀ ਕਹਿੰਦੇ ਰੀਤੋ ਘਰ ਦੇਖੋ ਉੱਠ ਪ੍ਰਭਾਤ ਪ੍ਰਾਤ ਹੈ, ਸਵੇਰ ਹੋਏਗੀ ਤੇ ਸਵੇਰੇ ਉੱਠ ਕੇ ਖਾਲੀ ਘਰ ਵੇਖੇਗਾ। ਤਾਂ ਸਤਿਗੁਰੂ ਜੀ ਜਗਾ ਰਹੇ ਨੇ ਵੀ ਤੇਰੇ ਅੰਦਰ ਚੋਰ ਲੱਗੇ, ਤੂੰ ਸੁੱਤਾ ਪਿਆ, ਜਾਗ ਰੇ ਮਨ ਜਾਗਣ ਹਾਰੇ, ਬਿਨ ਹਾਰ ਅਵਰ ਨਾ ਆਵਸ ਕੰਮ। ਝੂਠਾ ਮੋਹ ਜਿਹਨਾਂ ਨੂੰ ਆਪਣੇ ਸਮਝ ਕੇ ਅੰਦਰ ਵਾੜਿਆ ਸੀ ਨਾ, ਉਹ ਵਿਸ਼ਵਾਸ ਘਾਤ ਕਰ ਰਹੇ ਨੇ, ਤੈਨੂੰ ਲੁੱਟ ਰਹੇ ਨੇ, ਪਰ ਮਨਮੁੱਖ ਬੁੱਝ ਨਹੀਂ ਰਿਹਾ।
ਹਉਮੈ ਮੇਰਾ ਕਰ ਕਰ ਵਿਗੁੱਤੇ, ਕਿਹੋ ਚੱਲੈ ਨਾ ਚੱਲਦਿਆ ਨਾਲ।
ਸਾਰੀ ਜ਼ਿੰਦਗੀ ਕਹਿੰਦਾ ਰਿਹਾ ਮੇਰਾ ਮੇਰਾ ਮੇਰਾ, ਹੰਕਾਰ ਹੰਕਾਰ ਅੰਦਰ ਪਾਲ ਪਾਲ ਕੇ, ਤੇ ਜਦੋਂ ਖੁਆਰ ਹੋ ਕੇ ਸਾਰੀ ਜ਼ਿੰਦਗੀ ਚਲਿਆ ਗਿਆ, ਜਾਣ ਦਾ ਵੇਲਾ ਆਇਆ, ਕੱਖ ਵੀ ਨਾਲ ਨਹੀਂ ਗਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਬੰਧਨ ਜਿੰਨੀ ਮੇਰੀ ਮੇਰੀ ਕੀਤੀ ਉਹਨੇ ਸੰਗਲ ਪੈਂਦੇ ਗਏ। ਗੁਰੂ ਸਾਹਿਬ ਸੁਚੇਤ ਕਰਦੇ ਕਹਿੰਦੇ ਭੋਲਿਆ, ਸਾਰੀ ਜ਼ਿੰਦਗੀ ਮੇਰੀ ਮੇਰੀ ਕੂਕਦਿਆਂ ਤੇਰੀ ਗੁਜ਼ਰ ਗਈ, ਅੱਖਾਂ ਖੋਲ ਕੇ ਵੇਖ, ਇੱਥੇ ਹੈ ਕੀ ਹੈ ਤੇਰਾ? ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਇਹ ਘਰ ਮੇਰਾ, ਇਹ ਸੰਪਤੀ ਮੇਰੀ, ਇਹ ਸਾਰਾ ਕੁਝ ਜੋ ਦਿਸ ਰਿਹਾ ਮੇਰਾ। ਸਾਹਿਬ ਕਹਿੰਦੇ ਤੇਰੀ ਹੋਂਦ ਤੇ ਇਸ ਤਰ੍ਹਾਂ ਜਿਵੇਂ ਕਿਸੇ ਰੁੱਖ ਦੇ ਉੱਤੇ ਪੰਛੀ ਬੈਠਾ ਸੀ, ਆਇਆ ਉਡਾਰੀ ਮਾਰੀ ਚਲਿਆ ਗਿਆ, ਜੈਸੇ ਤਰਵਰ ਪੰਖ ਬਸੇਰਾ। ਮੇਰੀ ਮੇਰੀ ਕਰਕੇ ਜਗਤ ਦੇ ਅੰਦਰ ਆਫਰਿਆ ਫਿਰਦਾ ਰਿਹਾ, ਇਹ ਮੇਰਾ ਹੈ ਮੇਰਾ ਹੰਕਾਰ ਪ੍ਰਭ। ਉਹਨੂੰ ਹੋਰ ਪਾਣੀ ਪਾਈ ਗਿਆ, ਹੋਰ ਉਹਦੇ ਉੱਤੇ ਬਲਦੀ ਤੇ ਤੇਲ ਪਾਉਂਦਾ ਗਿਆ, ਹੋਰ ਉਹਨੂੰ ਪਾਲਦਾ ਗਿਆ ਪਾਣੀ ਪਾ ਪਾ ਕੇ। ਪਰ ਜਦੋਂ ਸਾਹਿਬ ਕਹਿੰਦੇ ਜਾਣ ਦਾ ਵੇਲਾ ਆਇਆ, ਕੱਖ ਵੀ ਨਾਲ ਨਹੀਂ। ਲੰਕਾ ਗੜ ਸੋਨੇ ਕਾ ਭਇਆ, ਕਮਾਲ ਹੋ ਗਈ, ਬੜਾ ਕੁਝ ਕਮਾਇਆ, ਬੜਾ ਕੁਝ ਕਮਾਇਆ, ਸਾਰਾ ਕਿਲ੍ਹਾ ਕਹਿੰਦੇ ਸੋਨੇ ਦਾ ਬਣਾ ਲਿਆ, ਪਰ ਮੂਰਖ ਰਾਵਣ ਕਿਆ ਲੈ ਗਿਆ, ਕੀ ਲੈ ਕੇ ਗਿਆ? ਇੱਥੇ ਜਦੋਂ ਸਮਾਂ ਆਇਆ ਖਾਲੀ ਚਲਿਆ ਗਿਆ।
ਗੁਰਮੁਖ ਹੋਵੇ ਸੋ ਨਾਮ ਧਿਆਵੇ, ਸਦਾ ਹਰ ਨਾਮ ਸਮਾਲ।
ਗੁਰੂ ਦੇ ਜਿਹੜੇ ਸਨਮੁਖ ਜਿਉਣ ਵਾਲੇ ਨੇ ਉਹ ਨਾਮ ਧਿਆਉਂਦੇ ਨੇ, ਤੇ ਦਿਨ ਰਾਤ ਨਾਮ ਦੀ ਕਮਾਈ ਕਰਦੇ ਆ। ਇਹ ਨਹੀਂ ਵੀ ਕਿਰਤ ਛੱਡ ਦਿੰਦੇ ਆ, ਉਹ ਕਿਰਤ ਨੂੰ ਨਿਰਬਾਹ ਵਾਸਤੇ ਚਲਾਉਂਦੇ ਨੇ ਕਿ ਇਹਦੀ ਲੋੜ ਹੈ, ਭੋਜਨ ਤੋਂ ਬਿਨਾਂ ਸਰੀਰ ਨਹੀਂ ਚੱਲਣਾ, ਘਰ ਬਸੇਰੇ ਵਾਸਤੇ ਚਾਹੀਦਾ, ਪਰ ਘਰ ਮਕਸਦ ਨਹੀਂ। ਮਕਸਦ ਕੀ ਹੈ, ਮਨੋਰਥ ਕੀ ਹੈ? ਮੇਰੇ ਸਾਧ ਸੰਗਤ ਭਾਜ ਕੇਵਲ ਨਾ। ਸੋ ਗੁਰਮੁਖ ਕਿਰਤ ਕਰਦੇ ਹੋਏ ਆਪਣੀ ਜ਼ਿੰਦਗੀ ਦਾ ਜਿਹੜਾ ਮੂੰਹ ਹੈ, ਮੰਜ਼ਲ ਹੈ ਜਿਹੜੀ, ਉਹ ਸੱਚ ਦੀ ਕਮਾਈ ਵੱਲ ਰੱਖਦੇ ਹਨ।
ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ।
ਸੱਚ ਦੀ ਬਾਣੀ ਦੁਆਰਾ ਵਾਹਿਗੁਰੂ ਜੀ ਦੇ ਗੁਣ ਅੰਦਰ ਵਸ ਰਹੇ ਨੇ, ਸਿਫਤ ਸਲਾਹ ਦੀ ਬਾਣੀ ਦੁਆਰਾ, ਤੇ ਜਿਨ੍ਹਾਂ ਦੇ ਅੰਦਰ ਗੁਰਮੁਖੋ ਇਹ ਗੁਣ ਵੱਸਦੇ ਨੇ ਨਾ ਉਹਨਾਂ ਵੱਲ ਮੇਰੇ ਪਰਮੇਸ਼ਰ ਦਾ ਧਿਆਨ ਹੁੰਦਾ। ਜਿਹੜੇ ਗੁਣਵਾਨ ਨੇ ਉਹਨਾਂ ਵੱਲ ਮੇਰਾ ਪਰਮੇਸ਼ਰ ਧਿਆਨ ਕਰਦਾ, ਤੇ ਜਿਨ੍ਹਾਂ ਵੱਲ ਪਰਮੇਸ਼ਰ ਦਾ ਧਿਆਨ ਹੈ, ਨਜ਼ਰ ਹੋ ਗਈ, ਉਹ ਫਿਰ ਨਜ਼ਰ ਦੁਆਰਾ ਨਿਹਾਲ ਹੋ ਜਾਂਦੇ ਨੇ।
ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ।
ਗੁਰੂ ਦਾ ਗਿਆਨ ਹਿਰਦੇ ਅੰਦਰ ਪ੍ਰਕਾਸ਼ ਹੈ, ਤੇ ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੈ, ਉਹਨਾਂ ਦਾ ਹੁਕਮ ਬਾਦਸ਼ਾਹਾਂ ਤੋਂ ਵੀ ਵੱਡਾ ਹੈ। ਸਾਧ ਸੰਗਤ ਸਿਰ, ਅਮਰ ਦਾ ਅਰਥ ਹੈ ਹੁਕਮ, ਸਿਰ ਦਾ ਅਰਥ ਹੈ ਸ਼੍ਰੋਮਣੀ, ਵੱਡਾ। ਦੁਨੀਆਂ ਦੇ ਬਾਦਸ਼ਾਹਾਂ ਦਾ ਹੁਕਮ ਜਿਹੜਾ ਹੈ ਉਹਨਾਂ ਨੂੰ ਹੰਕਾਰ ਵਿੱਚ ਲੈ ਕੇ ਜਾਂਦਾ, ਪਰ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੈ, ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਹੰਕਾਰੀ ਨਹੀਂ ਬਣਾਉਂਦੇ, ਉਹਨਾਂ ਦੇ ਬੋਲ ਗੁਰਮੁਖੋ ਆਪ ਵੀ ਜੁੜੇ ਹੋਏ ਤੇ ਦੂਜਿਆਂ ਨੂੰ ਵੀ ਜੋੜਦੇ। ਹੁਕਮ ਤੇ ਬਾਦਸ਼ਾਹ ਦਾ ਵੀ ਚੱਲਦਾ, ਪਰ ਬਾਦਸ਼ਾਹ ਦੇ ਹੁਕਮ ਦਾ ਮੁਕਾਮ ਕੀ ਹੈ? ਬਾਦਸ਼ਾਹ ਦਾ ਇੱਥੇ ਅਰਥ ਹੈ ਜਿਹੜਾ ਜ਼ੁਲਮ ਦੇ ਵਿੱਚ ਅੰਨਾ ਹੋਇਆ। ਬਾਦਸ਼ਾਹ ਦਾ ਅਰਥ ਕੇਵਲ ਤਖਤ ਦੇ ਉੱਤੇ ਜਾਂ ਗੱਦੀ ਦੇ ਉੱਤੇ ਬੈਠਾ ਮਨੁੱਖ ਨਹੀਂ। ਜਦੋਂ ਅਸੀਂ ਬਾਦਸ਼ਾਹ ਦਾ ਜ਼ਿਕਰ ਕਰਦੇ ਹਾਂ, ਹੁਕਮਰਾਨ ਦਾ ਜ਼ਿਕਰ ਕਰਦੇ ਹਾਂ, ਉਹਦਾ ਅਰਥ ਹੈ ਜਿਹੜਾ ਹੰਕਾਰ ਵਿੱਚ ਅੰਨਾ ਹੋਇਆ, ਜਿਹੜਾ ਧਰਮ ਦੇ ਫਰਜ਼ ਭੁੱਲ ਚੁੱਕਿਆ, ਜਿਹਦੇ ਅੰਦਰੋਂ ਦਇਆ ਖੰਭ ਲਾ ਕੇ ਉੱਡ ਚੁੱਕੀ ਹੈ। ਐਸਾ ਹਾਕਮ, ਕਿਸੇ ਧਰਮੀ ਹਾਕਮ ਦਾ ਇੱਥੇ ਜ਼ਿਕਰ ਨਹੀਂ ਗੁਰਮੁਖ, ਐਸੇ ਹਾਕਮ ਦਾ, ਹੰਕਾਰੀ ਹਾਕਮ ਦਾ ਜ਼ਿਕਰ ਕਰਦੇ ਹਾਂ। ਮਹਾਰਾਜ ਕਹਿੰਦੇ ਕਿ ਹੁਕਮ ਤੇ ਉਹ ਵੀ ਕਰਦਾ, ਪਰ ਉਹਦਾ ਹੁਕਮ ਕਿੱਥੇ ਲੈ ਕੇ ਜਾਂਦਾ? ਕਰਿਆ ਹੁਕਮ ਅਫਾਰਾ, ਨਾ ਟਲਣ ਵਾਲਾ ਹੁਕਮ, ਸੇਜ ਸੋਹਣੀ, ਚੰਦਨ ਚੋਆ, ਨਰਕ ਘੋਰ ਕਾ ਦੁਆਰਾ, ਦਰਵਾਜ਼ਾ ਹੈ, ਉਹਨੂੰ ਨਰਕਾਂ ਵਾਲੇ ਪਾਸੇ ਲੈ ਕੇ ਜਾ ਰਿਹਾ। ਪਰ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੈ, ਉਹਨਾਂ ਦਾ ਹੁਕਮ ਲੋਕ ਪਰਲੋਕ ਵਿੱਚ ਸੱਤ ਹੈ।
ਅਣ ਦਿਨ ਭਗਤ ਕਰਹੇ ਦਿਨ ਰਾਤੀ, ਰਾਮ ਨਾਮ ਸੱਚ ਲਾਹਾ।
ਦਿਨ ਰਾਤ ਭਗਤੀ ਵਿੱਚ ਰੱਤੇ ਹੋਏ ਪਰਮੇਸ਼ਰ ਦੇ ਨਾਮ ਦਾ ਲਾਹਾ ਖੱਟਦੇ, ਵੀ ਜਿਹੜਾ ਵੇਲਾ ਵਿਹਾ ਗਿਆ ਉਹ ਮੁੜ ਕੇ ਨਹੀਂ ਆਉਣਾ, ਹੋਰ ਖੱਟ ਲਈਏ, ਹੋਰ ਖੱਟ ਲਈਏ, ਤੇ ਦਿਨ ਰਾਤ ਦਿਲਦਰ ਤਿਆਗ ਕੇ, ਆਲਸ ਤਿਆਗ ਕੇ, ਉਨਿੰਦਰੇ ਝਲ ਕੇ ਉਹ ਦਿਨ ਰਾਤ ਲਾਹਾ ਖੱਟਦੇ ਹਨ।
ਨਾਨਕ ਰਾਮ ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਹਾ।
ਇਹ ਨਾਮ ਦੀ ਕਮਾਈ ਹੈ ਜਿਹੜੀ ਨਿਸਤਾਰਾ ਕਰਾਉਂਦੀ ਹੈ, ਤੇ ਨਾਮ ਕਿਵੇਂ ਮਿਲਦਾ ਜੇ ਸ਼ਬਦ ਦੀ ਕਮਾਈ ਕਰੀਏ। ਜਿਹੜੇ ਸ਼ਬਦ ਵਿੱਚ ਰੱਤੇ ਹੋਏ ਆ ਉਹਨਾਂ ਦੇ ਪਰਮੇਸ਼ਰ ਪਾਹਾ ਦਾ ਅਰਥ ਹੈ ਪਾਸ, ਉਹਨਾਂ ਦੇ ਵਾਹਿਗੁਰੂ ਸਦਾ ਅੰਗ ਸੰਗ ਹੈ। ਉਹ ਸਾਧ ਸੰਗਤ, ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਅੰਦਰ ਐਸੇ ਮਹਾਂਪੁਰਖਾਂ ਵਰਗਾ, ਭਾਈ ਬੁੱਧੂ ਸਾਹਿਬ ਜੀ ਵਰਗਾ ਸੰਤੋਖ ਆਵੇ, ਅੰਦਰ ਤ੍ਰਿਪਤੀ ਹੋਵੇ, ਮਨ ਰੱਜ ਜਾਏ, ਮੁਥਾਜੀ ਮੁੱਕ ਜਾਏ, ਇਹ ਸਭ ਤੋਂ ਵੱਡੀ ਲੋੜ ਹੈ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ। ਇਹ ਨਾਮ ਦੀ ਕਮਾਈ ਹੋਏਗੀ ਜੇ ਅਸੀਂ ਸ਼ਬਦ ਦੇ ਅਨੁਕੂਲ ਜੀਵਾਂਗੇ। ਸਾਡਾ ਹਰ ਕਰਮ ਗੁਰੂ ਦੇ ਸ਼ਬਦ ਦੇ ਅਨੁਕੂਲ ਹੋਏ। ਜਿਹੜਾ ਅਸੀਂ ਕਹਿੰਦੇ ਹਾਂ ਜੀ ਨਾਮ ਚੇਤੇ ਨਹੀਂ ਆਉਂਦਾ, ਨਾਮ ਭੁੱਲ ਜਾਂਦਾ, ਜਦੋਂ ਸਾਡੀ ਕਿਰਤ ਕਮਾਈ ਸਾਡੇ ਕਰਮ ਸ਼ਬਦ ਦੇ ਅਨੁਸਾਰ ਹੋਣਗੇ, ਨਾਮ ਭੁੱਲਣਾ ਹੀ ਨਹੀਂ। ਸਾਧ ਸੰਗਤ, ਇਹ ਅਟਲ ਸੱਚਾਈ ਜੇ, ਨਾਮ ਭੁੱਲਦਾ ਉਦੋਂ ਹੈ ਜਦੋਂ ਰਸਨਾ ਦੇ ਨਾਮ ਜਪੇ ਪਰ ਕਰਮ ਕੁਝ ਹੋਰ ਕੀਤੇ ਜਾ ਰਹੇ ਹੋਣ। ਜਦੋਂ ਕਰਮ ਗੁਰੂ ਦੇ ਆਸੇ ਅਨੁਸਾਰ ਬਣ ਗਏ ਤੇ ਫਿਰ ਨਾਮ ਯਤਨ ਕੀਤਿਆਂ ਵੀ ਨਹੀਂ ਭੁੱਲਣਾ, ਕਿਉਂਕਿ ਫਿਰ ਨਾਮ ਬੋਲ ਨਹੀਂ ਰਹੇ, ਨਾਮ ਕਮਾ ਰਹੇ ਹਾਂ। ਮਹਾਰਾਜ ਬਖਸ਼ਿਸ਼ ਕਰਨ, ਆਪਣੀ ਰਹਿਮਤ ਨਾਲ ਸਭ ਨੂੰ ਨਿਵਾਜਣ, ਗੁਰੂ ਕੀਆਂ ਅਸੀਸਾਂ ਨਾਲ ਤੁਹਾਡੀ ਝੋਲੀ ਭਰੇ, ਸੱਚ ਦੇ ਮਾਰਗ ਦੇ ਪਾਂਧੀ ਬਣ ਸਕੀਏ, ਭਗਤ ਖਜ਼ਾਨਾ ਪਾ ਕੇ ਅੰਦਰ ਤ੍ਰਿਪਤ ਹੋ ਸਕੇ, ਮਨ ਨੂੰ ਸੰਤੋਖ ਆ ਸਕੇ, ਇਹ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਭੁੱਲਾਂ ਬਖਸ਼ ਦੇ ਅਸੀਸ ਦਿਓ। ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ, ਅਣ ਦਿਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਸੱਚ ਲਾਹਾ। ਨਾਨਕ ਰਾਮ ਨਾਮ ਨਿਸਤਾਰਾ, ਸ਼ਬਦ ਰਤੇ ਹਰ ਪਾਹਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।